ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੋਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਰਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-94-94 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੀਟ ਸ਼ੋਰੂਮ ਤੇ ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ $500 ਦੀ ਪਰਚੇਸ ਤੇ ਫ੍ਰੀ ਗਿਫਟ Think furniture, think Ritz furniture. Meet Rohit the Yes Man because we don't match the price, we beat it.
Visit 5200 Dixie Road, Dixie and Matheson Intersection, Mississauga, 905-232-7489.
Ritz furniture Planet.
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਾਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
ਆਪਣੇ ਸਮਾਗਮ ਲਈ ਤੁਸੀਂ ਬੈਂਕੁਇਟ ਹਾਲ ਦੀ ਭਾਲ ਵਿੱਚ ਹੋ ਤਾਂ ਸ਼ਿੰਗਾਰ ਬੈਂਕੁਇਟ ਹਾਲ ਦੀਆਂ ਸੇਵਾਵਾਂ ਹਾਜ਼ਰ ਨੇ 100-800 ਮਹਿਮਾਨਾਂ ਦੀ ਪਾਰਟੀ ਲਈ ਸ਼ਾਨਦਾਰ ਇੰਤਜ਼ਾਮ 5-star ਹੋਟਲ ਦੇ ਸ਼ੈਫ ਦੇ ਹੱਥਾਂ ਦਾ ਲਜ਼ੀਜ਼ ਖਾਣਾ ਲਾਜਵਾਬ ਸਰਵਿਸ ਤੇ ਰੇਟ ਬਹੁਤ ਹੀ ਵਾਜਿਬ ਇਸ ਲਈ ਆਪਣੀ ਅਗਲੀ ਪਾਰਟੀ ਲਈ ਤੁਸੀਂ ਬੁੱਕ ਕਰਨਾ ਹੈ ਸ਼ਿੰਗਾਰ ਬੈਂਕੁਇਟ ਹਾਲ ਬੁਕਿੰਗ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਹੀ ਇੰਦਰਜੀਤ ਭਿੰਡਰ ਨਾਲ ਗੱਲ ਕਰੋ 905-790-3607 ਹੁਣ ਕਾਹਦਾ ਹੈ ਇੰਤਜ਼ਾਰ ਕਾਲ ਕਰੋ ਸ਼ਿੰਗਾਰ 905-700-3607
ਤੋਂ ਰੇਡੀਓ ਪ੍ਰੋਗਰਾਮ ਜਾਗੋ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਜੀ ਆਇਆਂ ਕਰਦੇ ਹਾਂ ਜੀ ਦਸੰਬਰ ਮਹੀਨੇ ਦੀ 13 ਤਰੀਕ ਅਤੇ 2020 ਦਾ ਜਿਹੜਾ ਸਾਲ ਜਿਹੜਾ ਆ ਜੀ ਉਹ ਹੈਗਾ ਆ ਸਟੂਡੀਓ ਘੜੇ ਦੇ ਮੁਤਾਬਕ 2:03 ਅਤੇ ਕੁਛ ਇੱਕ ਸਕਿੰਟ ਜਿਹੜੇ ਆ ਜੀ ਹੋ ਚੁੱਕੇ ਨੇ ਬਾਹਰ ਦਾ ਤਾਪਮਾਨ 1 ਡਿਗਰੀ ਅਤੇ ਜਿਹੜਾ ਆ ਜੀ ਮਹਿਸੂਸ -4 ਡਿਗਰੀ ਕੀਤਾ ਜਾ ਰਿਹਾ ਰਾਤ ਜਿਹੜੀ ਆ ਜੀ ਕੱਲ੍ਹ ਸਵੇਰੇ ਥੋੜ੍ਹੀ ਬਹੁਤੀ ਸਨੋ ਅਤੇ ਮੀਂਹ ਕਣੀ ਦੀ ਸੰਭਾਵਨਾ ਜਿਹੜੀ ਆ ਉਹ ਦਰਸਾਈ ਜਾ ਰਹੀ ਆ ਅਤੇ ਜਿਹੜਾ ਜੀ ਇਸ ਤਰ੍ਹਾਂ ਹੀ ਜਿਹੜੀ ਆ ਠੰਡ ਜਿਹੜੀ ਆ ਉਹ ਆ ਗਈ ਆ ਕਾਫੀ ਚਿਰ ਜਿਹੜਾ ਆ ਉਹ ਐਵਰੇਜ ਜਿਹੜੇ ਆ ਸੀਜ਼ਨਲ ਟੈਂਪਰੇਚਰ ਤੋਂ ਜ਼ਿਆਦਾ ਟੈਂਪਰੇਚਰ ਰਿਹਾ ਪਰ ਲੱਗਦਾ ਹੈ ਵੀ ਹੁਣ ਸੀਜ਼ਨਲ ਟੈਂਪਰੇਚਰ ਵਾਲੇ ਪਾਸੇ ਨੂੰ ਜਿਹੜਾ ਆ ਕੰਮ ਜਿਹੜਾ ਆ ਚੱਲ ਪਿਆ ਇੱਕ ਚੰਗੀ ਗੱਲ ਦੇ ਨਾਲ ਜਿਹੜੀ ਆ ਜੀ ਉਹ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਹੜਾ ਫਾਈਜ਼ਰ ਅਤੇ ਬਾਇਓਟੈਕ ਵਾਲਿਆਂ ਦੇ ਸਾਂਝੇ ਉੱਦਮ ਦੇ ਨਾਲ ਜਿਹੜੀ ਵੈਕਸੀਨ ਬਣੀ ਹੈ ਹੈਲਥ ਕੈਨੇਡਾ ਨੇ ਅਪਰੂਵਲ ਦਿੱਤੀ ਹੈ ਉਹਦੀ ਪਹਿਲੀ ਖੇਪ ਜਿਹੜੀ ਆ ਜੀ ਉਹ ਅੱਜ ਰਾਤ ਤੱਕ ਕੈਨੇਡਾ 'ਚ ਪਹੁੰਚਣ ਦੀ ਉਮੀਦ ਦਿੱਤੀ ਜਾ ਰਹੀ ਆ ਅਤੇ ਆਪਣੇ ਇੱਥੇ ਟੋਰਾਂਟੋ ਦੇ ਵਿੱਚ ਜਿਹੜਾ ਜੀ ਮੰਗਲਵਾਰ ਨੂੰ ਦੱਸਿਆ ਜਾ ਰਿਹਾ ਵੀ ਯੂਨੀਵਰਸਿਟੀ ਹੈਲਥ ਨੈੱਟਵਰਕ ਦੇ ਇੱਕ ਹੋਸਪਿਟਲ ਦੇ ਵਿੱਚ ਉਹਦੀ ਪਹਿਲੀ ਡੋਜ਼ ਮੰਗਲਵਾਰ ਨੂੰ ਦਿੱਤੀ ਜਾਊਗੀ ਅਤੇ ਉਸ ਤੋਂ ਬਾਅਦ ਵੈਕਸੀਨ ਦੀਆਂ ਡੋਜ਼ਾਂ ਜਿਹੜੀਆਂ ਆ ਉਹ ਦੇਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਅਜੇ ਜਿਹੜਾ ਹੈ ਜੀ ਇਹ ਪਤਾ ਲੱਗ ਰਿਹਾ ਵੀ ਜਿਹੜੀਆਂ 14 ਥਾਵਾਂ ਜਿਹੜੀਆਂ ਨਿਯਤ ਕੀਤੀਆਂ ਗਈਆਂ ਨੇ ਅਥਾਰਟੀਜ਼ ਵੱਲੋਂ ਉੱਥੇ ਇਹ ਸਿੱਧੀਆਂ UPS ਕੈਨੇਡਾ ਵੱਲੋਂ ਵੈਕਸੀਨ ਦੀਆਂ ਡੋਜ਼ਾਂ ਪਹੁੰਚਣਗੀਆਂ ਕਿਉਂਕਿ ਉੱਥੇ ਜਿਹੜੇ ਉਹ ਉਹਨਾਂ ਨੂੰ ਸਟੋਰ ਕਰਨ ਦੀਆਂ ਸਹੂਲਤਾਂ ਜਿਹੜਾ ਬਹੁਤ ਜ਼ਿਆਦਾ ਮਾਈਨਸ ਟੈਂਪਰੇਚਰ -70 ਤੋਂ -80 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਇਹਨੂੰ ਸਟੋਰ ਕਰਨ ਦੀ ਜਿਹੜੀ ਹਦਾਇਤ ਆ ਫਾਈਜ਼ਰ ਵੱਲੋਂ ਉਹਦੀ ਜਿਹੜੀ ਆ ਉਹਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਅਤੇ ਉਹਦੇ ਵਿੱਚ ਜਿਹੜਾ ਜੀ ਇਹ ਉੱਥੇ ਰੱਖੀਆਂ ਜਾਣਗੀਆਂ ਅਤੇ ਉੱਥੇ ਹੀ ਇਹ ਜਿਹੜੇ ਆ ਵੈਕਸੀਨ ਦੇ ਜਿਹੜੇ ਆ ਡੋਜ਼ ਜਿਹੜੀ ਆ ਉਹ ਦਿੱਤੀ ਜਾਵੇਗੀ ਜਿਹੜੇ ਪਹਿਲਾਂ ਇਹ ਸੀਗਾ ਵੀ ਜਿਹੜੇ 80 ਸਾਲ ਤੋਂ ਵੱਡੀ ਉਮਰ ਆ ਉਹਨਾਂ ਨੂੰ ਪਹਿਲਾਂ ਟੀਕੇ ਲੱਗਣਗੇ ਹੁਣ ਇਹ ਵੀ ਪਤਾ ਲੱਗਣ 'ਚ ਆ ਰਿਹਾ ਵੀ ਜਿਹੜੇ ਲੌਂਗ ਟਰਮ ਕੇਅਰ ਦੇ ਵਿੱਚ ਸਟਾਫ ਨੇ ਖਾਸ ਕਰਕੇ ਜਿਹੜਾ ਲੋਕਡਾਊਨ ਜਾਂ ਰੈੱਡ ਜ਼ੋਨ ਆ ਉੱਥੋਂ ਦੇ ਉਹਨਾਂ ਨੂੰ ਵੀ ਇਹ ਵੈਕਸੀਨ ਦੇ ਜਿਹੜੇ ਆ ਇਹ ਡੋਜ਼ ਜਿਹੜੀ ਆ ਉਹ ਦਿੱਤੀ ਜਾਵੇਗੀ ਕਿਉਂਕਿ ਸਰਕਾਰਾਂ ਦਾ ਜਿਹੜੀਆਂ ਅੱਡੋ ਅੱਡ ਲੈਵਲ ਦੀਆਂ ਸਰਕਾਰਾਂ ਆ ਉਹਨਾਂ ਦਾ ਇਹ ਮੰਨਣਾ ਆ ਵੀ ਉੱਥੇ ਜਿਹੜੇ ਰਹਿੰਦੇ ਆ ਲੌਂਗ ਟਰਮ ਕੇਅਰ ਦੇ ਵਿੱਚ ਉਹ ਤਾਂ ਬਾਹਰ ਅੰਦਰ ਨਹੀਂ ਆ ਜਾ ਸਕਦੇ, ਪਰ ਕਮਿਊਨਿਟੀ ਦੇ ਵਿੱਚ ਹਾਈ ਜਿਹੜਾ ਆ ਲੈਵਲ ਹੋਣ ਕਰਕੇ ਇਸ ਵਾਇਰਸ ਦਾ ਕਮਿਊਨਿਟੀ ਦੇ ਵਿੱਚੋਂ ਵਰਕਰਸ ਦੇ ਥਰੂ ਇਹ ਇਨਫੈਕਸ਼ਨ ਜਿਹੜੀ ਆ ਉੱਥੇ ਰਹਿਣ ਵਾਲਿਆਂ ਤੱਕ ਪਹੁੰਚ ਸਕਦੀ ਆ, ਅਤੇ ਵੱਡੀ ਉਮਰ ਦੇ ਵਿੱਚ ਇਹ ਇਨਫੈਕਸ਼ਨ ਜਿਹੜੀ ਆ ਇਹ ਜਾਨਲੈਵਾ ਜ਼ਿਆਦਾ ਸਿੱਧ ਹੋਈ ਆ ਜੋ ਡਾਟਾ ਹੁਣ ਤੱਕ ਸਾਹਮਣੇ ਆ, ਅਤੇ ਉਹ ਜਿਹੜੇ ਆ ਜੀ ਉਹ ਸਟਾਫ ਨੂੰ ਵੀ ਜਿਹੜਾ ਆ ਉਹ ਦਿੱਤਾ ਜਾ ਇਹ ਵੈਕਸੀਨ ਦਿੱਤੀ ਜਾ ਰਹੀ ਆ। ਜਿੱਥੇ ਇਹ ਵੈਕਸੀਨ ਦੇ ਆਉਣ ਨਾਲ ਕਾਫੀ ਕੁਛ ਨੋਰਮਲ ਹੋਣ ਦੀ ਸੰਭਾਵਨਾ ਆ, ਉੱਥੇ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਵੀ ਵੈਕਸੀਨ ਲਵਾਈ ਜਾਣੀ ਚਾਹੀਦੀ ਆ ਕਿ ਨਹੀਂ ਲਵਾਈ ਜਾਣੀ ਚਾਹੀਦੀ, ਵੈਕਸੀਨ ਦੇ ਸਾਈਡ ਇਫੈਕਟ ਕਿਹੋ ਜਿਹੇ ਆ। ਖਾਸ ਕਰਕੇ ਜਦੋਂ ਖਬਰ ਆਈ ਜਿਹੜੇ UK ਦੇ ਵਿੱਚੋਂ ਕੁਛ ਇੱਕ ਅਲਰਜੀ ਦੀਆਂ ਰਿਪੋਰਟਾਂ ਜਿਹੜੀਆਂ ਆ ਉਹ ਵੀ ਆਈਆਂ ਨੇ ਜਿਹੜੀਆਂ ਆ, ਅਤੇ ਉਹਦੇ 'ਤੇ ਵੀ ਇਨਵੈਸਟੀਗੇਸ਼ਨ ਹੋ ਰਹੀ ਆ ਵੀ ਉਹ ਅਲਰਜੀ ਕਿਸ ਤਰ੍ਹਾਂ ਦੀ ਆ, ਕਿਸ ਲੈਵਲ ਦੀ ਆ, ਅਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਆ UK ਅਥਾਰਟੀਜ਼ ਵੱਲੋਂ ਵੀ ਜਿਹੜੇ ਵੀ ਇਨਸਾਨ ਨੂੰ ਸਵੀਅਰ ਅਲਰਜੀ ਹੋਣ ਦੀ ਹਿਸਟਰੀ ਹੈਗੀ ਆ ਭਾਵੇਂ ਕਿਸੇ ਵੀ ਕਾਰਨ ਕਰਕੇ, ਉਹਨਾਂ ਨੂੰ ਇਹ ਵੈਕਸੀਨ ਅਜੇ ਜਿਹੜੀ ਆ ਜੀ ਉਹ ਲਵਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਜਿੰਨਾ ਚਿਰ ਉਹਦੇ ਜਿਹੜੇ ਅਲਰਜੀ ਵਾਲੇ ਕੇਸਾਂ ਦੀ ਫਰਦਰ ਰਿਜ਼ਲਟ ਜਿਹੜਾ ਆ ਇਨਵੈਸਟੀਗੇਸ਼ਨ ਨਹੀਂ ਹੋ ਜਾਂਦੀ। ਦੂਜੀ ਗੱਲ ਹੈ ਜੀ ਇਹ ਜਿਹੜੀ ਅੱਜ ਤੱਕ ਜੋ ਵੀ ਕਲੀਨਿਕਲ ਟ੍ਰਾਇਲਸ ਹੋਏ ਆ ਉਹ 16 ਸਾਲ ਤੋਂ ਵੱਡੀ ਉਮਰ ਦੇ ਇਨਸਾਨਾਂ 'ਤੇ ਹੋਏ ਆ, ਇਸ ਕਰਕੇ ਇਹ ਵੈਕਸੀਨ ਭਾਵੇਂ ਆ ਵੀ ਗਈ ਹੈ ਪਰ ਅਜੇ 16 ਸਾਲ ਤੋਂ ਛੋਟੀ ਉਮਰ ਵਾਲੇ ਅਤੇ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਆ ਉਹਨਾਂ ਨੂੰ ਇਹ ਵੈਕਸੀਨ ਨਹੀਂ ਦਿੱਤੀ ਜਾਵੇਗੀ। ਅਤੇ ਜਿਹੜੀ ਹਰਡ ਇਮਿਊਨਿਟੀ ਦੀ ਗੱਲ ਕਰਦੇ ਹਾਂ ਜੀ ਉਹਦੇ ਹਿਸਾਬ ਦੇ ਨਾਲ 70% ਜੇ ਪਾਪੂਲੇਸ਼ਨ ਇਮਿਊਨ ਹੋਵੇ, 70% ਦੀ ਪਾਪੂਲੇਸ਼ਨ ਦੇ ਵਿੱਚ ਜੇ ਇਹਦੀਆਂ ਐਂਟੀਬੋਡੀਜ਼ ਡਿਵੈਲਪ ਹੋਈਆਂ ਹੋਣ ਇਸ ਵਾਇਰਸ ਨੂੰ ਲੜਨ ਦੀ ਜਿਹੜੀ ਆ ਉਹਦੀ ਪ੍ਰਤੀਰੋਧਕ ਸਮਰੱਥਾ ਜਿਹੜੀ ਆ ਉਹਨਾਂ ਦੇ ਵਿੱਚ ਹੋਵੇ ਅਤੇ ਤਾਂ ਹੀ ਉਹਨੂੰ ਹਰਡ ਇਮਿਊਨਿਟੀ ਕਿਹਾ ਜਾ ਸਕਦਾ ਆ। ਅਤੇ ਉਹਦੇ ਵਾਸਤੇ ਜਿਹੜਾ ਆ ਜੀ ਜਾਂ ਤਾਂ 70% ਪਾਪੂਲੇਸ਼ਨ ਆ ਉਹ ਵਾਇਰਸ ਦੀ ਬਿਮਾਰੀ 'ਚੋਂ ਉੱਭਰ ਚੁੱਕੀ ਹੋਵੇ, ਰਿਜ਼ੋਲਵ ਹੋ ਚੁੱਕੀ ਹੋਵੇ, ਅਤੇ ਜਾਂ ਉਹਨਾਂ ਨੂੰ ਵੈਕਸੀਨ ਦੀਆਂ ਡੋਜ਼ਾਂ ਜਿਹੜੀਆਂ ਰਿਕੁਆਇਰਡ ਆ ਉਹ ਲੱਗੀਆਂ ਹੋਣ, ਅਤੇ ਉਹਦੇ ਕਰਕੇ ਉਹਦੇ ਨਾਲ ਹੀ ਇਹ ਹਰਡ ਇਮਿਊਨਿਟੀ ਵਾਲੀ ਗੱਲ ਹੋਊਗੀ। ਫਿਰ ਜੇ 70% ਤੱਕ ਗੱਲ ਜਾਂਦੀ ਆ ਤਾਂ ਫਿਰ ਸ਼ਾਇਦ ਜਿਹੜੀ ਆ ਜੀ ਇਹ ਉਹ ਨਿਊ ਨੋਰਮਲ ਕਹਿ ਲਈਏ ਜਾਂ ਫਿਰ ਟੋਟਲੀ ਓਪਨ ਵਾਲੀ ਗੱਲ ਜਿਹੜੀ ਆ ਉਹ ਉੱਧਰ ਵੱਲ ਨੂੰ ਸ਼ਾਇਦ ਸੁਸਾਇਟੀ ਆਪਣੀ ਕਮਿਊਨਿਟੀ ਜਿਹੜੀ ਆ ਉੱਧਰ ਨੂੰ ਜਾਵੇ। ਇੱਕ ਪਾਸੇ ਜਿੱਥੇ ਵੈਕਸੀਨ ਅੱਜ ਆ ਰਹੀ ਆ ਅਤੇ ਮੰਗਲਵਾਰ ਤੋਂ ਇੱਥੇ ਟੀਕੇ ਲੱਗਣੇ ਨੇ, ਉੱਥੇ ਜਿਹੜਾ ਜੀ 2 ਰੀਜਨ ਹੋਰ ਨੇ ਜਿਹੜੇ ਲੋਕਡਾਊਨ ਦੇ ਵਿੱਚ ਅੱਜ ਰਾਤ ਨੂੰ 12 ਵਜੇ ਜਿਹੜੇ ਆ ਉਹ 12:01 'ਤੇ ਉਹਨਾਂ ਨੇ ਲੋਕਡਾਊਨ ਦੇ ਸਥਿਤੀ ਦੇ ਵਿੱਚ ਮੂਵ ਹੋ ਜਾਣਾ ਆ। ਯੋਰਕ ਰੀਜਨ ਉਹਨਾਂ 'ਚੋਂ ਇੱਕ ਆ, ਅਤੇ ਉਹਦੇ 'ਚ ਇਹ ਵੀ ਵੇਖਣ ਨੂੰ ਆ ਰਿਹਾ ਵੀ ਹੁਣ ਜਿਵੇਂ ਫਰਾਈਡੇ ਨੂੰ ਅਨਾਊਂਸ ਕੀਤਾ ਸੀ ਵੀ ਇਹਨਾਂ ਯੋਰਕ ਰੀਜਨ ਨੇ ਅਤੇ ਦੂਜੇ ਨੇ ਲੋਕਡਾਊਨ 'ਚ ਚਲੇ ਜਾਣਾ, ਗ੍ਰੇ ਲੋਕਡਾਊਨ, ਅਤੇ ਆਹ ਵੀਕਐਂਡ 'ਤੇ ਕਹਿੰਦੇ ਆ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸੀਗੀਆਂ ਮੌਲਾਂ ਦੇ ਬਾਹਰ ਕ੍ਰਿਸਮਸ ਸ਼ੋਪਿੰਗ ਕਰਨ ਵਾਸਤੇ ਅਤੇ ਬਾਕੀ ਸਾਰੀ ਗੱਲ ਵਾਸਤੇ। ਹੁਣ ਕਈ ਵਾਰੀ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜੇ 1 ਸਾਲ ਨਾ ਵੀ ਤੁਸੀਂ ਸ਼ੋਪਿੰਗ ਕਰੋਗੇ, ਜੇ 1 ਸਾਲ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਤੰਦਰੁਸਤ ਰਹਿ ਕੇ ਕ੍ਰਿਸਮਸ ਸੀਜ਼ਨ ਮਨਾ ਲਉਂਗੇ, ਗਿਫਟਾਂ ਦਾ ਆਦਾਨ ਪ੍ਰਦਾਨ ਨਾ ਵੀ ਕਰੋਗੇ ਕਿਸੇ ਕਾਰਨ ਵਾਸ, ਅਤੇ ਉਹਦੇ ਨਾਲ ਕਿੰਨਾ ਕੁ ਫਰਕ ਪੈ ਜਾਂਦਾ ਆ ਕਿ ਕ੍ਰਿਸਮਸ ਦੇ ਗਿਫਟ ਦੀ ਸ਼ੋਪਿੰਗ ਕਰਨ ਜਾਣ ਲੱਗ ਕਰਦਿਆਂ ਜੇ ਖੁਦਾ ਨਾ ਖਾਸਤਾ ਇਹ ਲਾਗ ਦੀ ਬਿਮਾਰੀ ਦੀ ਲਪੇਟ 'ਚ ਕੋਈ ਆ ਜਾਂਦਾ ਆ ਅਤੇ ਰੱਬ ਨਾ ਕਰੇ ਉਹ ICU 'ਤੇ ਜਾਂ ਵੈਂਟੀਲੇਟਰ 'ਤੇ ਜਾਂ ਉਹਦੀ ਮੌਤ ਹੁੰਦੀ ਆ ਅਤੇ ਉਹ ਪਿੱਛੇ ਫੈਮਿਲੀ 'ਤੇ ਕੀ ਬੀਤਣੀ ਆ, ਕੀ ਇਹਨਾਂ ਸ਼ੋਪਰਸ ਨੇ ਇਹਦੇ ਬਾਰੇ ਸੋਚਿਆ ਕਿ ਕ੍ਰਿਸਮਸ 'ਤੇ ਜਿਹੜੀ ਗਿਫਟ ਦੇਣ ਦੀ ਜਿਹੜੀ ਆ ਪ੍ਰਥਾ ਜਿਹੜੀ ਆ ਜੀ ਜਾਂ ਰਵਾਇਤ ਆ ਸਿਰਫ ਉਹ ਰਵਾਇਤ ਨੂੰ ਪੂਰਾ ਕਰਨ ਵਾਸਤੇ ਹੀ ਇਹ ਸਾਰੀ ਸ਼ੋਪਿੰਗ ਹੋ ਰਹੀ ਹੈ। ਨੋ ਡਾਊਟ ਬਿਜ਼ਨਸ ਵਾਲਿਆਂ 'ਤੇ ਇਹਦਾ ਫਰਕ ਪੈਣਾ ਆ, ਪੈਂਦਾ ਵੀ ਆ, ਜੇ ਨਾ ਸ਼ੋਪਿੰਗ ਹੋਊਗੀ ਨਾ ਉਹਨਾਂ ਦਾ ਹੋਊਗਾ, ਪਰ ਜਿੱਥੇ 9-10 ਮਹੀਨੇ ਕੱਢੇ ਆ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ ਵਰਲਡ ਵਾਈਡ, ਕੈਨੇਡਾ ਦੇ ਵਿੱਚ ਵੀ ਸਾਰੇ ਮੁਲਕਾਂ ਦੇ ਵਿੱਚ, ਅਤੇ ਕੀ ਜੇ ਆਪਾਂ 1-2 ਮਹੀਨੇ 3 ਮਹੀਨੇ ਹੋਰ ਕੱਢ ਲਈਏ, ਅਤੇ ਜਿਹੜੀ ਆ ਤੁਸੀਂ ਕ੍ਰਿਸਮਸ ਦਾ ਗਿਫਟ ਦੇਣਾ ਹੀ ਆ, ਜਦੋਂ ਸਾਰਾ ਕੁਛ ਫਿਰ ਖੁੱਲ੍ਹ ਗਿਆ, ਨੋਰਮਲ ਹੋ ਗਿਆ, ਵੈਕਸੀਨਾਂ ਲੱਗ ਗਈਆਂ, ਇਮਿਊਨਿਟੀ ਬਣ ਗਈ, ਉਦੋਂ ਭਾਈ ਤੁਸੀਂ ਉਹੀ ਗਿਫਟ ਖਰੀਦ ਕੇ ਆਪਣੇ ਚਹੇਤਿਆਂ ਨੂੰ ਦੇ ਦਿਓ, ਉਹਨਾਂ ਨੂੰ ਕਹਿ ਦਿਓ ਵੀ ਉਦੋਂ ਨਹੀਂ ਜਾਇਆ ਗਿਆ ਹੁਣ ਜਾਂ ਆਹ ਲੈ ਭਾਈ ਤੇਰਾ ਗਿਫਟ ਆ, ਸਾਡੇ ਵੱਲ ਡਿਊ ਸੀਗਾ। ਪਰ ਕਈ ਵਾਰੀ ਜਿਹੜਾ ਹੈ ਜੀ ਇਹੋ ਜਿਹਾ ਬਿਹੇਵੀਅਰ ਦੇਖ ਕੇ ਐਂ ਲੱਗਦਾ ਆ ਵੀ ਕਿਵੇਂ ਆ। ਮੇਰੀ ਅੱਜ ਸਵੇਰੇ ਇੱਕ ਮਿੱਤਰ ਹੈ, ਉਹਦੇ ਨਾਲ ਗੱਲ ਹੋ ਰਹੀ ਸੀ ਅਤੇ ਉਹਨੂੰ ਵੀ ਕਰੋਨੇ ਦੀ ਬਿਮਾਰੀ ਦੀ ਲਾਗ ਲੱਗ ਗਈ ਸੀ। ਅਸੈਂਸ਼ੀਅਲ ਵਰਕਰ ਆ, ਇੱਕ ਦੋ ਹਫ਼ਤੇ ਤਾਂ ਉਹਨੇ ਘਰੇ ਹੀ ਆਪਣੇ ਜਿਹੜੇ ਆ ਸਿਮਟਮਸ ਨੂੰ ਵਾਚ ਕੀਤਾ, ਪਰ ਉਹਨੂੰ ਹੋਸਪਿਟਲਾਈਜ਼ ਹੋਣਾ ਪਿਆ। ਅਤੇ ਉਹ ਕਹਿੰਦਾ ਵੀ ਕਈ ਜਿਹੜੇ ਹੋਰ ਉਹਦੇ ਜਾਣਕਾਰ ਸੀਗੇ ਜਿਹੜੇ ਕਹਿੰਦੇ ਸੀ ਉਹ ਨਹੀਂ ਕੁਛ ਨਹੀਂ ਐਵੇਂ ਸਰਕਾਰਾਂ ਰੌਲਾ ਹੀ ਪਾਉਂਦੀਆਂ, ਅਤੇ ਕਹਿੰਦਾ ਉਹ ਵੀ ਹੁਣ ਮੰਨਦੇ ਆ ਜਦੋਂ ਉਹਨਾਂ ਨੇ ਮੇਰੀ ਹਾਲਾਤ ਦੇਖੇ ਆ। ਜਿਹੜੇ ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਕਿਸੇ ਤਰੀਕੇ ਨਾਲ ਵੀ ਨਹੀਂ ਮੰਨਣਾ। ਹੁਣ ਕਿਸਾਨ ਜਥੇਬੰਦੀਆਂ ਕਿੰਨਾ ਚਿਰ ਦਾ ਰੌਲਾ ਪਾ ਰਹੀਆਂ ਵੀ ਕਾਲੇ ਕਾਨੂੰਨ ਆ ਵਾਪਸ ਲੈ ਲਓ, ਕਾਲੇ ਕਾਨੂੰਨ ਆ ਵਾਪਸ ਲੈ ਲਓ, ਪਰ ਭਾਰਤ ਸਰਕਾਰ ਕਹਿੰਦੀ ਆ ਨਹੀਂ ਜੀ ਤੁਹਾਡੇ ਫਾਇਦੇ ਵਾਸਤੇ ਆ। ਜਿਨ੍ਹਾਂ ਨੇ ਨਹੀਂ ਮੰਨਣਾ ਉਹਨਾਂ ਨੇ ਨਹੀਂ ਮੰਨਣਾ, ਪਰ ਜੇ ਲੌਜਿਕ ਲੈ ਕੇ ਫੈਕਟ ਦੇ ਬੇਸ 'ਤੇ ਗੱਲ ਕਰੀਏ ਤਾਂ ਮੰਨਣ 'ਚ ਮੇਰਾ ਖਿਆਲ ਆ ਵੀ ਜੇ ਚੀਜ਼ ਗਲਤ ਆ ਤਾਂ ਗਲਤ ਆ, ਜੇ ਬਿਹੇਵੀਅਰ ਆਪਣਾ ਗਲਤ ਆ ਜਿਹੜੇ ਬਿਹੇਵੀਅਰ ਕਰਕੇ ਇਹ ਕੇਸ ਵੱਧ ਰਹੇ ਆ, ਜਾਂ ਜੇ ਸਰਕਾਰਾਂ ਦਾ ਬਿਹੇਵੀਅਰ ਕਿਸੇ ਮੁੱਦੇ ਕਰਕੇ ਗਲਤ ਆ। ਕਿਸਾਨ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਆ, ਮੈਨੂੰ ਲੱਗਦਾ ਕਈ ਵਾਰੀ ਵੀ ਜੇ ਸਰਕਾਰ ਇੰਨੀਓ ਹੀ ਫਿਕਰਮੰਦ ਆ ਬੀਬੀਆਂ ਵਾਸਤੇ, ਬਜ਼ੁਰਗਾਂ ਵਾਸਤੇ, ਬੱਚਿਆਂ ਵਾਸਤੇ ਵੀ ਠੰਡ ਆ ਰਹੀ ਆ ਅਤੇ ਉਹਨਾਂ ਨੂੰ ਘਰ ਭੇਜ ਦਿਉ, ਅਤੇ ਭਾਈ ਤੁਸੀਂ ਖੁੱਲ੍ਹੇ ਮਨ ਦੇ ਨਾਲ ਜਦੋਂ ਤੁਹਾਨੂੰ ਦੱਸਤਾ ਵੀ ਆਹ ਤੁਸੀਂ ਵੀ ਮੰਨ ਲਿਆ ਤਾਂ ਹੀ ਤੁਸੀਂ ਅਮੈਂਡਮੈਂਟ ਵਾਸਤੇ ਮੰਨੇ ਆ, ਨਹੀਂ ਤਾਂ ਸੁਮਲ ਸਾਹਿਬ ਅੱਜ ਤੱਕ ਕਿੰਨੇ ਕਾਨੂੰਨ ਹੋਰ ਆ ਗਏ ਮੋਦੀ ਗੌਰਮੈਂਟ 'ਚ, ਅਤੇ ਕਿੰਨੀ ਕੁ ਵਾਰੀ ਜਿਹੜੀ ਆ ਵੀ ਸਰਕਾਰ ਮੰਨੀ ਆ ਵੀ ਹਾਂ ਭਾਈ ਇਹ 'ਚ ਅਮੈਂਡਮੈਂਟ ਕਰ ਲੈਂਦੇ ਹਾਂ ਜਾਂ ਇਹ 'ਚ ਕੋਈ ਗਲਤੀ ਹੈਗੀ ਆ, ਅਤੇ ਜੇ ਉਹ ਮੰਨ ਚੁੱਕੇ ਆ ਵੀ ਗਲਤੀ ਹੈਗੀ ਆ ਤਾਂ ਫਿਰ ਜਿਨ੍ਹਾਂ ਨੂੰ ਉਹ ਕਹਿੰਦੇ ਸੀ ਤੁਹਾਨੂੰ ਸਮਝ ਦੀ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਅਤੇ ਉਦੋਂ ਗੱਲ ਸਾਰੀ ਉੱਥੇ ਚੱਲੀ ਆ, ਗੱਲ ਹੋਰ ਪਾਸੇ ਚੱਲੀ ਜਾਣੀ ਆ, ਮੈਂ ਥੋੜ੍ਹੇ ਜਿਹੇ ਕੇਸ ਕਾਊਂਟ ਬਾਰੇ ਗੱਲ ਕਰਨੀ ਸੀ, ਪਰ ਚਲੋ ਇਹ ਵੀ ਗੱਲ ਰਲਦੀ ਮਿਲਦੀ ਆ ਨਾਲ ਹੀ ਕਰ ਲੈਂਦੇ
ਹਾਂ। ਦੋਨੇ ਕਰੋਨਾ ਹੀ ਆ
ਬਈ, ਇਹ ਜਿਹੜੇ ਆ ਵੀ ਜਿਹੜੀ ਗੱਲ ਤੁਰੀ ਸੀ ਵੀ ਕਿਸਾਨੋ ਤੁਹਾਨੂੰ ਸਮਝ ਨਹੀਂ ਕਿ ਕਾਨੂੰਨ ਤੁਹਾਡੇ ਫਾਇਦੇ 'ਚ ਆ, ਗੱਲ ਇੱਥੋਂ ਤੁਰੀ ਸੀ ਨਾ। ਜਿਹੜੀ ਪਹਿਲੀ ਮੀਟਿੰਗ ਦਿੱਲੀ ਕਿਸਾਨ ਜਥੇਬੰਦੀਆਂ ਦੀ ਹੋਈ ਆ ਜਿਹਦੇ 'ਚ ਸੈਕਟਰੀ ਲੈਵਲ ਦੇ ਬੰਦੇ ਨੇ ਪ੍ਰਜੈਂਟੇਸ਼ਨ ਦਿੱਤੀ ਜਾਂ ਦੇਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਸੀ ਮੈਂ ਤੁਹਾਨੂੰ ਸਮਝਾਊਂਗਾ ਵੀ ਤੁਹਾਡੇ ਫਾਇਦੇ 'ਚ ਕਿਵੇਂ ਆ। ਅਤੇ ਕਿਸਾਨ ਜਥੇਬੰਦੀਆਂ ਹੁਣ ਇੱਥੇ ਆ ਗਈਆਂ ਵੀ ਉਹਨਾਂ ਨੇ ਲਿਖਤੀ ਰੂਪ 'ਚ ਜਦੋਂ ਦਿੱਤਾ, ਜਦੋਂ ਰੀਜ਼ਨਿੰਗ ਦਿੱਤੀ, ਲੌਜਿਕ ਦਿੱਤੇ, ਅਤੇ ਸਰਕਾਰ ਨੂੰ ਉਹ ਅਮੈਂਡਮੈਂਟਾਂ ਵਾਸਤੇ ਮੰਨਣਾ ਪਿਆ। ਅਤੇ ਅਮੈਂਡਮੈਂਟਾਂ ਕਦੋਂ ਹੁੰਦੀਆਂ? ਜਦੋਂ ਗਲਤੀਆਂ ਹੋਣ। ਜੇ ਗਲਤੀ ਹੈ ਨਹੀਂ ਤਾਂ ਅਮੈਂਡਮੈਂਟ ਤਾਂ ਹੁਣ ਕਰਨ ਦਾ ਕੋਈ ਤੋਕ ਹੀ ਨਹੀਂ ਬਣਦੀ। ਅਤੇ ਦੂਜੀ ਗੱਲ ਇਹ ਆ ਵੀ ਜੇ ਹੁਣ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਜੇ ਮੈਂ ਕਹਾਂ ਵੀ ਸੁਮਲ ਸਾਹਿਬ ਆਹ ਲਓ ਜੀ ਚੀਜ਼ ਅਤੇ ਇਹਨੂੰ ਖਾਓ ਅਤੇ ਇਹ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਆ, ਅਤੇ ਤੁਸੀਂ ਕਹੋ ਨਹੀਂ ਮੈਨੂੰ ਨਹੀਂ ਚਾਹੀਦੀ, ਮੈਨੂੰ ਜਿਹੜੀ ਆ ਡਾਇਬਟੀਜ਼ ਆ, ਮੈਂ ਖੀਰ ਨਹੀਂ ਖਾਣੀ ਹੈ ਨਾ, ਅਤੇ ਮੈਂ ਤੁਹਾਨੂੰ ਧੱਕੇ ਨਾਲ ਖੀਰ ਖਵਾਵਾਂ, ਅਤੇ ਉਹਦੇ 'ਚ ਮੈਂ ਗਲਤ ਹਾਂ ਕਿ ਤੁਸੀਂ ਗਲਤ ਹੈ?
ਬਾਬਾ ਨਿਰਮਲ ਸਿੰਘ
ਜਿਹੜਾ ਨਹੀਂ ਉਹ ਚਲੋ ਜਿਵੇਂ ਵੀ ਆ, ਪਰ ਇੱਕ ਚੀਜ਼ ਸਿੱਧੀ ਜੀ ਬਣਦੀ ਆ ਨਾ,
ਆਹੋ ਜਿਹੜਾ ਬੰਦਾ ਨਾ ਕਰ ਰਿਹਾ ਮੂਹਰਿਓਂ ਉਹਨੂੰ ਕਿਉਂ,
ਜੇ ਉਹ ਕਹਿੰਦੇ ਆ ਵੀ ਇਹ ਕਿਸਾਨਾਂ ਦੇ ਫਾਇਦੇ ਵਾਸਤੇ ਆ ਤੇ ਕਿਸਾਨ ਕਹਿੰਦੇ ਆ ਵੀ ਨਹੀਂ ਅਸੀਂ ਸਮਝ ਲਿਆ
ਸਾਨੂੰ ਨਹੀਂ ਫਾਇਦਾ,
ਸਾਨੂੰ ਇਹਦਾ ਫਾਇਦਾ ਕੋਈ ਨਹੀਂ ਗਾ, ਅਸੀਂ ਤੁਹਾਨੂੰ ਵੀ ਆਹ ਸਮਝਾਤਾ ਵੀ ਇਹਦੇ 'ਚ ਆਹ ਕੁਛ ਗਲਤ ਆ, ਤੁਸੀਂ ਵੀ ਮੰਨਦੇ ਆ, ਅਤੇ ਫਿਰ ਭਾਈ ਜੇ ਹੁਣ ਤੁਸੀਂ ਉਹ ਵੀ ਉਹ ਇਹ ਵੀ ਕਹਿ ਰਹੇ ਆ ਕਿਸਾਨਾਂ ਦਾ, ਮੈਨੂੰ ਲੱਗਦਾ ਅੰਕਲ ਬਈ ਸੁਣ ਸਾਹਿਬ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਕਿਸਾਨਾਂ ਨੇ ਬੜੇ ਵੱਡੇ ਮਨ ਦੇ ਨਾਲ ਇਹ ਵੀ ਗੱਲ ਕਹੀ ਆ ਵੀ ਇਹ ਰੱਦ ਕਰ ਲਓ, ਕਿਸਾਨਾਂ ਕਿਸਾਨ ਜਥੇਬੰਦੀਆਂ ਨਾਲ ਬਹਿ ਜਾਓ, ਮੀਟਿੰਗਾਂ ਕਰ ਲਓ, ਲੋਕਾਂ ਦਾ ਸਰਵੇ ਕਰ ਲਓ, ਕਿਸਾਨਾਂ ਨੂੰ ਪੁੱਛ ਲਓ ਕੀ ਚਾਹੀਦਾ, ਉਹਦੇ ਹਿਸਾਬ ਨਾਲ ਕਾਨੂੰਨ ਲੈ ਆਇਓ ਜਿਹੜਾ ਚਾਹੀਦਾ ਹੋਇਆ,
ਨਵਾਂ ਕਾਨੂੰਨ ਲੈ ਆਓ ਯਾਰ, ਇਹ ਫਰਾਖ ਦੇ ਲਈ ਹੋਰ ਕੀ ਹੋ ਸਕਦੀ।
ਪਰ ਉਹ ਕਹਿੰਦੇ ਆ ਨਹੀਂ ਜੀ
ਇਹ ਵਧੀਆ
ਵੀ ਨਾ ਨਹੀਂ ਅਸੀਂ ਬਦਲਣਾ, ਕਾਨੂੰਨ ਭਾਵੇਂ ਅੰਦਰੋਂ ਸਾਰਾ ਹੀ ਬਦਲਾ ਲਓ, ਬਾਹਰੋਂ ਇਹੀ ਰਹਿਣਾ ਚਾਹੀਦਾ। ਹੁਣ ਇਹਦੀ ਕੀ ਮਜਬੂਰੀ ਆ ਇਹ ਤਾਂ ਭਾਈ ਉਹੀ ਜਾਣ ਸਕਦੇ ਆ। ਪਰ ਅੱਜ ਸਵੇਰੇ ਇੱਕ ਹੋਰ ਗੱਲ ਆਈ ਆ ਸਰਕਾਰ ਵੱਲੋਂ,
ਅੱਛਾ ਜੀ,
ਉਹ ਕਹਿੰਦੇ ਆ ਬਈ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਨਾਲ ਗੱਲ ਕਰਨ, ਉਹ ਕਿਸਾਨਾਂ ਨੂੰ ਹੁਣ ਜਿਹੜਾ ਸਮਝਾਉਣ ਹੁਣ ਉਹ ਕੀ ਸਮਝਾਉਣ ਜਾਂ ਕੀ ਕਹਿਣ, ਉਹ ਇੱਕ ਬਾਹਰ ਦੀ ਗੱਲ ਆ। ਇਹ ਅੱਜ ਸਵੇਰ ਦੀ ਸਟੇਟਮੈਂਟ ਚੱਲ ਰਹੀ ਸੀਗੀ ਜੀ ਇੰਡੀਅਨ ਮੀਡੀਆ, ਅਤੇ ਹੁਣ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ ਤੇ ਜਿਹੜਾ ਵੀ ਹੁਣ ਪਹਿਲਾਂ ਪਹਿਲਾਂ ਤਾਂ ਚਲੋ ਇਹਨਾਂ ਦੇ ਹੱਕ 'ਚ ਵੀ ਬੋਲੇ ਆ ਕਾਨੂੰਨਾਂ ਦੇ, ਪਰ ਹੁਣ ਤਾਂ ਲੰਮੀਆਂ ਲੰਮੀਆਂ ਚਿੱਠੀਆਂ ਵੀ ਲਿਖਤੀਆਂ ਅਤੇ ਹੁਣ ਜਿਹੜਾ ਵੀ ਜੇ ਉਹ ਸਮਝਾਉਣਗੇ ਤਾਂ ਮੇਰਾ ਮੈਨੂੰ ਲੱਗਦਾ ਵੀ ਇਹੀ ਸਮਝਾਉਣਗੇ ਵੀ ਭਾਈ ਕਿਸਾਨੋਂ ਇਹ ਕਾਨੂੰਨ ਤੁਹਾਡੇ ਉਲਟ ਆ, ਜਾਂ ਉਹ ਜੇ ਤੂੰ ਬਾਅਦ ਫਿਰ ਆਪਣਾ ਕੋਈ ਸਟੈਂਡ ਬਦਲਦੇ ਆ ਮੈਨੂੰ ਕਹਿ ਨਹੀਂ ਸਕਦਾ, ਕਿਉਂਕਿ ਕੁਛ ਇੱਕ ਵੀਡੀਓ ਸੰਦੇਸ਼ ਉਹਨਾਂ ਦੇ ਸ਼ੁਰੂ 'ਚ ਆਏ ਸੀਗੇ।
ਮੇਰਾ ਖਿਆਲ ਇੱਦਾਂ ਹੀ ਫਿਰ ਕੈਪਟਨ ਨੂੰ ਵੀ ਕਹੂਗਾ ਹੈ
ਨਾ, ਪਤਾ ਨਹੀਂ ਹੁਣ ਕੀ ਹੋਊਗਾ ਜੀ। ਅਤੇ ਪਰ ਹੁਣ ਜਿਹੜੀ ਆ ਜੀ ਸੈਂਟਰ ਗੌਰਮੈਂਟ ਆ ਜਿਹੜੀ ਇੰਡੀਆ ਦੀ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ। ਹੁਣ ਦੂਜੀ ਗੱਲ ਇਹ ਨਹੀਂ ਸਮਝ ਲੱਗਦੀ ਵੀ ਇਕੱਲੇ ਪੰਜਾਬ ਦੇ ਕਿਸਾਨ ਨੇਗੇ, ਪੰਜਾਬ ਨੇ ਇਹ ਲੜਾਈ ਦਾ ਮੁੱਢ ਬੰਨਿਆ ਜੋ ਮੈਨੂੰ ਲੱਗਦਾ, ਪੰਜਾਬ ਨੇ ਇਹ ਲੜਾਈ ਨੂੰ ਲੀਡ ਕੀਤਾ। ਈਵਨ ਜਦੋਂ ਬਾਕੀ ਜਥੇਬੰਦੀਆਂ ਇਹਨਾਂ ਨਾਲ ਸ਼ਾਮਿਲ ਹੋਈਆਂ ਉਹਨਾਂ ਨੇ ਪੰਜਾਬ ਦੇ ਮਾਡਲ ਦੀ ਤਾਰੀਫ ਕੀਤੀ ਵੀ ਤੁਸੀਂ ਸ਼ਾਂਤਮਈ ਅੰਦੋਲਨ ਕਰ ਰਹੇ ਹੋ ਹੈ ਨਾ। ਅਤੇ ਪਰ ਹੁਣ ਤਾਂ ਜੇ ਵੇਖਿਆ ਜਾਵੇ ਜਿਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਆ ਮੱਧ ਪ੍ਰਦੇਸ਼ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਯੂਪੀ ਦੇ ਕਿਸਾਨ, ਕੇਰਲਾ ਤੋਂ ਵੀ ਕਿਸਾਨ ਉੱਥੇ ਪਹੁੰਚੇ ਆ ਜਿਹੜੇ ਆ ਪੰਜਾਬ ਅਤੇ ਹਰਿਆਣੇ ਵਾਲੇ ਤਾਂ ਹੈਗੇ ਹੀ ਹੈਗੇ ਆ, ਈਵਨ ਬਿਹਾਰ ਵਾਲੇ ਵੀ ਮੇਰੇ ਖਿਆਲ ਉੱਧਰੋਂ ਤੁਰੇ ਆ। ਪਰ ਉਹ ਜਿਹੜੀ ਆ ਵੀ ਫਿਰ ਇਕੱਲੇ ਪੰਜਾਬ ਦੇ ਕਿਉਂ, ਜਾਂ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਜੇ ਪੰਜਾਬ ਵਾਲੇ ਮੁੜ ਗਏ ਤਾਂ ਸ਼ਾਇਦ ਬਾਕੀ ਆਪੇ ਮੁੜ ਮੜ ਜਾਣਗੇ। ਹੁਣ ਕੀ ਉਹ ਰਣਨੀਤੀ ਆ ਜਾਂ ਕੀ ਰਾਜਨੀਤੀ ਆ ਇਹ ਤਾਂ ਜਿਨ੍ਹਾਂ ਨੇ ਇਹ ਕੌਲ ਦਿੱਤੀ ਆ ਉਹੀ ਜੇ ਬਿਹਤਰ ਜਾਣ ਸਕਦੇ ਆ। ਪਰ ਜਿਹੜੀ ਆ ਜੀ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਆਉਣ ਚੱਲਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ।
ਇੰਦਰਦੀਪ ਜੀ ਜ਼ਿਆਦਾ ਪੋਲਿਟਿਕਸ ਨਹੀਂ ਹੋ ਗਈ ਇਹਨਾਂ ਗੱਲਾਂ 'ਤੇ?
ਪਰ ਇੱਧਰ ਵੇਖੋ ਇੱਕ ਚੀਜ਼ ਸਿੱਧੀ ਆ, ਜੇ ਆਪਾਂ ਕਹੀਏ ਵੀ ਪੋਲਿਟਿਕਸ,
ਸੌਰੀ ਡਰਟੀ ਪੋਲਿਟਿਕਸ,
ਜੇ ਆਪਾਂ ਕਹੀਏ ਪੋਲਿਟਿਕਸ ਨਹੀਂ ਹੈਗੀ, ਪੋਲਿਟਿਕਸ ਹਰ ਪਾਸੇ ਹੀ ਆ। ਪਰ ਦੋ ਚੀਜ਼ਾਂ ਨੇ, ਇੱਕ ਹੁੰਦੀ ਆ ਪੋਲਿਟਿਕਸ ਕੰਸਟਰਕਟਿਵ, ਇੱਕ ਹੁੰਦੀ ਆ ਸਮਾਜ ਦੇ ਭਲੇ ਵਾਸਤੇ, ਇੱਕ ਹੁੰਦੀ ਆ ਕਿਵੇਂ ਸਮਾਜ ਨੂੰ ਹੋਰ ਉੱਚਾ ਲੈ ਕੇ ਜਾਣਾ, ਦੂਜੀ ਹੁੰਦੀ ਆ ਵੀ ਆਪਣੀ ਸੱਤਾ ਕਿਵੇਂ ਬਚਾਉਣੀ ਆ। ਇੱਕ ਪੋਲਿਟਿਕਸ ਹੁੰਦੀ ਆ ਵੀ ਸਮਾਜ ਜਿੱਥੇ ਜਾਂਦਾ ਜਾਵੇ ਆਪਾਂ ਸੱਤਾ 'ਚ ਆਉਣਾ ਕਿਵੇਂ ਆ, ਅਤੇ ਜਦੋਂ ਇੱਕ ਵਾਰੀ ਆ ਗਏ
ਫਿਰ ਰਹਿਣਾ ਉੱਥੇ
ਅਤੇ ਫਿਰ ਉਹਨੂੰ ਬਚਾਉਣਾ ਕਿਵੇਂ ਆ। ਉਹ ਮੇਰਾ ਖਿਆਲ ਆ ਵੀ ਉਹ ਇੱਕ ਨਿੱਜੀ ਜਿਹੜੀ ਇੱਕ ਖਾਸ ਏਜੰਡੇ 'ਤੇ ਜਾਂ ਉਹਦੇ ਨਾਲ ਸਮਾਜ ਦੀ ਕਈ ਵਾਰੀ ਭਲਾਈ ਨਹੀਂ ਹੁੰਦੀ। ਅਤੇ ਖਾਸ ਕਰਕੇ ਮੈਨੂੰ ਆਪਣੇ ਤੌਰ 'ਤੇ ਲੱਗਦਾ ਹੁੰਦਾ ਵੀ ਕਿਉਂਕਿ ਜਿਹੜਾ ਭਾਰਤ ਆ, ਭਾਰਤ ਨੂੰ ਆਪਾਂ ਸਬ ਕੌਂਟੀਨੈਂਟ ਕਹਿੰਦੇ ਹਾਂ, ਭਾਰਤ ਨੂੰ ਦੇਸ਼ ਵੀ ਕਿਹਾ ਜਾਂਦਾ ਪਰ ਇੰਡੀਅਨ ਸਬ ਕੌਂਟੀਨੈਂਟ ਵੀ ਕਿਹਾ ਜਾਂਦਾ। ਉਹਦੇ 'ਚ ਡਿਫਰੈਂਟ ਡਿਫਰੈਂਟ ਕਲਚਰਸ ਆ, ਡਿਫਰੈਂਟ ਡਿਫਰੈਂਟ ਰਿਲੀਜਨਸ ਆ, ਧਰਮ ਨੂੰ ਮੰਨਣ ਵਾਲੇ ਵੀ ਆ, ਧਰਮ ਨੂੰ ਨਾ ਮੰਨਣ ਵਾਲੇ ਵੀ ਆ, ਹੈ ਨਾ। ਉਹਦੇ 'ਚ ਜੇ ਆਪਾਂ ਨੌਰਥ ਇੰਡੀਆ ਦਾ ਦੇਖ ਲਈਏ ਕਲਚਰ ਅਤੇ ਸਾਊਥ ਇੰਡੀਆ ਦਾ ਕਲਚਰ ਦੇਖ ਲਈਏ ਤਾਂ ਟੋਟਲੀ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ, ਪਰ ਹਿੱਸਾ ਭਾਰਤ ਦਾ ਆ। ਅਤੇ ਉੱਥੇ ਜੇ ਆਪਾਂ ਵੇਖੀਏ ਵੀ ਸੱਤਾ ਕਿਵੇਂ ਹਾਸਲ ਕਰਨੀ ਹੈ, ਉਹਦੀ ਬਜਾਏ ਜੇ ਵੇਖੀਏ ਵੀ ਸਮਾਜ ਨੂੰ ਜੋੜ ਕੇ ਕਿਵੇਂ ਰੱਖਣਾ, ਇੱਕ ਦੂਜੇ ਦੀ ਭਾਈਵਾਲਤਾ ਕਿਵੇਂ ਬਣਾਉਣੀ ਹੈ, ਅਤੇ ਉਹ ਭਾਈਵਾਲਤਾ ਦੇ ਵਿੱਚੋਂ ਸਮਾਜਿਕ ਜਿਹੜੀ ਆ ਅਪਲਿਫਟਮੈਂਟ ਜਿਹੜੀ ਆ ਉਹ ਕਿਵੇਂ ਹੋ ਸਕਦੀ ਆ, ਉਹ ਪੋਲਿਟਿਕਸ ਜੇ ਹੋਵੇ ਤਾਂ ਬਹੁਤ ਬਿਹਤਰ ਆ। ਪਰ ਬਹੁਤੀ ਵਾਰੀ ਉੱਥੇ ਸੱਤਾ ਦੀ ਪ੍ਰਾਪਤੀ ਅਤੇ ਸੱਤਾ ਨੂੰ ਬਚਾਉਣ ਵਾਲੀ ਪੋਲਿਟਿਕਸ ਜਿਹੜੀ ਆ ਉਹ ਰਹਿੰਦੀ ਆ, ਉਹਦੇ ਕਰਕੇ ਸਮਾਜ ਦੇ ਸਾਰੇ ਵਰਗਾਂ ਦਾ ਓਨਾ ਫਾਇਦਾ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ ਆ। ਕਿਉਂਕਿ ਜਦੋਂ ਵੋਟਾਂ ਦੀ ਰਾਜਨੀਤੀ ਆ ਗਈ ਫਿਰ ਕਈ ਤਰ੍ਹਾਂ ਦੇ ਜਿਹੜੇ ਉਹ ਵੋਟਾਂ ਵਾਲੇ ਬੁੱਧੀਮਾਨ ਆ ਉਹਨਾਂ ਨੇ ਵੇਖਣਾ ਵੀ ਇੰਨੀ ਆਹ ਜਾਤ ਦੇ ਆ, ਇੰਨੇ ਆਹ ਧਰਮ ਦੇ ਆ, ਇੰਨੀ ਆਹ ਜਾਤ ਦੇ ਆ, ਇੰਨਿਆਂ 'ਚੋਂ ਜੇ ਇੰਨੇ ਕੁ ਆਪਾਂ ਲੈ ਲਈਏ, ਇੰਨਿਆਂ 'ਚੋਂ ਇੰਨੇ ਕੁ ਲੈ ਲਈਏ, ਇਹਨੂੰ ਆਹ ਦੇ ਦਈਏ, ਉਹਨੂੰ ਉਹ ਦੇ ਦਈਏ, ਉਹਨਾਂ ਨੇ ਉਹ ਸਮੁੱਚੀ ਜਿਹੜੀ ਕਹੀ ਕਹਿੰਦੇ ਹੁੰਦੇ ਆ ਵੀ ਫੁੱਲ ਪਿਕਚਰ ਜਾਂ ਬਿਗਰ ਪਿਕਚਰ ਜਿਹੜੀ ਆ ਉਹਨੂੰ ਵੇਖਣ ਦੀ ਬਜਾਏ ਉਹਨਾਂ ਨੇ ਉਹ ਪਿਕਚਰ ਦੇ ਵਿੱਚੋਂ ਨਿੱਕੇ ਨਿੱਕੇ ਹਿੱਸੇ ਦੇਖ ਕੇ ਅਤੇ ਉਹਦੇ 'ਤੇ ਫਿਰ ਆਪਣਾ ਜੋ ਵੀ ਗਿਆਨ ਉਹਨਾਂ ਨੇ ਇਕੱਠਾ ਕੀਤਾ ਆ ਉਹਨੂੰ ਯੂਜ਼ ਕਰਕੇ ਅਤੇ ਕਿੱਥੋਂ ਕਿੰਨੇ ਪਰਸੈਂਟ ਵੋਟਾਂ ਮਿਲ ਸਕਦੀਆਂ ਅਤੇ ਉਨੇ ਪਰਸੈਂਟਾਂ ਨੂੰ ਜੇ ਐਡ ਕਰੀਏ ਅਤੇ ਟੋਟਲ ਕਿੰਨੇ ਪਰਸੈਂਟ ਹੋਣ ਤੋਂ ਬਾਅਦ ਆਪਾਂ ਨੂੰ ਸੱਤਾ ਦੀ ਪ੍ਰਾਪਤੀ ਹੋ ਸਕਦੀ ਆ, ਉਹੀ ਉਹਨਾਂ ਦਾ ਆ।
ਇਹ ਕੈਲਕੂਲੇਸ਼ਨ ਹੀ ਆ
ਅਤੇ ਉਹ ਜਿਹੜੀ ਆ ਵੀ ਉਹ ਹੁਣ ਪ੍ਰਸ਼ਾਂਤ ਕਿਸ਼ੋਰ ਹੋਣੇ ਉਹਦੇ ਕਰਕੇ ਕਾਮਯਾਬ ਆ, ਉਹ ਕਦੇ ਕੇਜਰੀਵਾਲ ਨੂੰ ਵੀ ਜਿਤਾ ਦਿੰਦੇ ਆ, ਕਦੇ ਕੈਪਟਨ ਸਾਹਿਬ ਨੂੰ ਵੀ ਜਿਤਾ ਦਿੰਦੇ ਆ, ਕਦੇ ਨਿਤਿਸ਼ ਕੁਮਾਰ ਹੋਣਾਂ ਨੂੰ ਵੀ ਜਿਤਾ ਦਿੰਦੇ ਆ, ਹਾਲਾਂਕਿ ਤਿੰਨਾਂ ਦੀ ਪੋਲਿਟਿਕਸ ਅੱਡੋ ਅੱਡ ਆ, ਪਰ ਉਹ ਸਿਰਫ ਉਹ ਆਪਣੀ ਵੋਟਾਂ ਦੇ ਆ ਪਰਸੈਂਟੇਜ ਵਾਲੇ ਹਿਸਾਬ ਦੇ ਨਾਲ ਜਿਹੜੀ ਆ ਉਹ ਕਰਦੇ ਆ। ਚਲੋ ਉਹ ਤਾਂ ਜਿਹੜੀ ਰਾਜਨੀਤੀ ਉਹ ਚੱਲੀ ਜਾਣੀ ਆ। ਥੋੜ੍ਹੇ ਜਿਹੇ ਨੰਬਰ ਜਿਹੜੇ ਆ ਮੈਂ ਜ਼ਰੂਰ ਜਿਹੜੇ ਆ ਜੀ ਸਾਂਝੇ ਕਰਨਾ ਚਾਹੂੰਗਾ ਸਰੋਤਿਆਂ ਵਾਸਤੇ, ਜ਼ਰੂਰੀ ਆ। ਪੀਲ ਦੇ ਵਿੱਚ ਜਿਹੜੇ ਆ ਜੀ ਅੰਟਾਰੀਓ 'ਚ ਪਿਛਲੇ ਤਿੰਨਾਂ ਦਿਨਾਂ ਤੋਂ ਜਿਹੜੇ ਆ ਜੀ ਉਹ ਨੰਬਰ 1900 ਦੇ ਨੇੜਤੜੇ ਜਿਹੜੇ ਆ ਜੀ ਉਹ ਆਏ ਸੀਗੇ ਅਤੇ ਉਹਦੇ 'ਚ ਜਿਹੜੇ ਆ ਜੀ ਜਿਹੜੇ ਆ 1983 ਵੀਰਵਾਰ ਨੂੰ ਆਏ ਸੀਗੇ ਜੀ, 1890 ਬੁੱਧਵਾਰ ਨੂੰ ਆਏ ਸੀਗੇ, 1848 ਜਿਹੜੇ ਆ ਉਹ ਸ਼ੁੱਕਰਵਾਰ ਨੂੰ ਆਏ ਸੀਗੇ ਅਤੇ ਜਿਹੜੇ ਆ ਜੀ ਅੱਜ ਆ ਉਹ ਘਟੇ ਨੇ, 1873 ਜਿਹੜੇ ਆ ਉਹ ਸ਼ਨਿਚਰਵਾਰ ਨੂੰ ਆਏ ਸੀਗੇ ਅਤੇ ਅੱਜ ਜਿਹੜੇ ਆ ਘੱਟ ਕੇ 1677 ਰਹਿ ਗਏ ਆ ਅਤੇ ਇਹ 1677 ਜਿਹੜੇ ਆ ਜੀ ਉਹ ਕੇਸ ਆਏ ਆ ਜਦੋਂ ਕਿ ਟੋਟਲ ਜਿਹੜੀ ਟੈਸਟਿੰਗ ਆ ਉਹ ਕੀਤੀ ਗਈ ਆ 58,190 ਅਤੇ ਇਸ ਕਰਕੇ ਜਿਹੜੀ ਆ ਜੀ ਚੰਗੀ ਗੱਲ ਆ ਜਿਹੜੇ ਪੋਜ਼ਿਟਿਵਿਟੀ ਰੇਟ ਆ ਉਹ ਜਿਹੜੇ ਆ ਉਹ ਘੱਟ ਰਹੇ ਆ। 1678 ਜਿਹੜੇ ਆ ਜੀ ਉਹ ਰਿਜ਼ੋਲਵਡ ਹੋਰ ਨਵੇਂ ਐਡ ਹੋਏ ਨੇ। ਟੋਟਲ ਜਿਹੜਾ ਨੰਬਰ ਹੈ ਅੰਟਾਰੀਓ ਦਾ 1,40,181 ਆ, ਜਿਹਦੇ ਵਿੱਚੋਂ 1,20,000 ਅਤੇ 28 ਜਿਹੜੇ ਆ ਉਹ ਰਿਜ਼ੋਲਵਡ ਨੇ, ਜਿਹੜੀ ਕਿ ਪਰਸੈਂਟੇਜ ਬਣਦੀ ਆ ਜੀ 85.6 ਜਿਹੜੀ ਆ ਉਹ ਰਿਜ਼ੋਲਵਡ ਕੇਸਾਂ ਦੀ ਜਿਹੜੀ ਆ ਪਰਸੈਂਟੇਜ ਬਣਦੀ ਆ। ਜਿਹੜੇ ਆ ਲੋਂਗ ਟਰਮ ਕੇਅਰ ਦੇ ਵਿੱਚ ਜਿਹੜੀ ਆਊਟਬ੍ਰੇਕ ਆ ਉਹ ਜ਼ਰੂਰ ਵਧੀ ਆ ਜੀ, ਉਹ ਟੋਟਲ ਇਸ ਵੇਲੇ ਜਿਹੜੇ ਐਕਟਿਵ ਆਊਟਬ੍ਰੇਕ ਆ ਉਹ 136 ਲੋਂਗ ਟਰਮ ਕੇਅਰ ਹਾਊਸਾਂ ਦੇ ਵਿੱਚ ਹੈਗੀ ਆ, ਜਦੋਂ ਕਿ ਕੱਲ੍ਹ ਦੀ ਰਿਪੋਰਟ ਦੇ ਮੁਤਾਬਕ ਇਹ 128 ਸੀਗੇ। ਅਤੇ ਪੀਲ ਦੇ ਵਿੱਚ ਜਿਹੜੇ ਆ ਜੀ ਉਹ ਨੰਬਰ ਰਿਪੋਰਟ ਕੀਤੇ ਗਏ ਆ ਜੀ 366। ਹੋਸਪਿਟਲਾਈਜੇਸ਼ਨ ਰੇਟ ਜਿਹੜੇ ਆ ਜੀ ਪੀਲ ਦੇ ਵਿੱਚ ਉਹ ਵਧੇ ਨੇ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ। ਇਸ ਵੇਲੇ ਜਿਹੜੇ ਟੋਟਲ ਜਿਹੜੇ ਆ ਉਹ ਹੋਸਪਿਟਲਾਈਜ਼ ਹੋਏ ਨੇ ਬਰੈਂਪਟਨ ਦੇ ਵਿੱਚੋਂ ਉਹ ਹੋਏ ਨੇ ਜੀ 1121, ਉਹਦੇ ਵਿੱਚੋਂ 558 ਬਰੈਂਪਟਨ ਦੇ ਵਾਸੀ ਨੇ ਜਿਹੜੇ ਹੋਸਪਿਟਲਾਈਜ਼ ਹੋਏ ਨੇ ਅਤੇ 536 ਜਿਹੜੇ ਆ ਉਹ ਮਿਸੀਸਾਗਾ ਦੇ ਵਿੱਚ ਨੇ ਜਿਹੜੇ ਹੋਸਪਿਟਲਾਈਜ਼ ਜਿਹੜੇ ਆ ਜੀ ਹੋਏ ਨੇ। ਅਤੇ ਜਿਹੜੀ ਆ ਜੀ ਇਹ ਜਿਹੜੀ ਐਪੀਡੀਮੋਲੋਜੀਕਲ ਰਿਪੋਰਟ ਆ ਜੇ ਉਹਨੂੰ ਆਪਾਂ ਧਿਆਨ ਮਾਰੀਏ ਅਤੇ ਉਹਦੇ ਤੋਂ ਵੀ ਕੁਛ ਇਨਕਰੇਜਿੰਗ ਡਾਟਾ ਜਿਹੜਾ ਜੀ ਉਹ ਮਿਲ ਰਿਹਾ ਆ, ਜਿੱਥੇ ਆਰ ਈ ਫੈਕਟਰ ਰੀਪ੍ਰੋਡਕਟਿਵ ਜਿਹੜਾ ਨੰਬਰ ਫੈਕਟਰ ਆ ਜੀ ਉਹ 1 ਤੋਂ ਵੱਧ ਸੀਗਾ, ਉਹ ਹੁਣ ਜਿਹੜੀ ਇਹ ਰਿਪੋਰਟ ਆ 11 ਦਸੰਬਰ ਤੱਕ ਉਹਦੇ ਵਿੱਚ 1 'ਤੇ ਜਿਹੜਾ ਜੀ ਉਹ ਦਰਸਾਇਆ ਜਾ ਰਿਹਾ। ਪਰ ਜਿਹੜੀ ਆ ਜੀ ਐਵਰੇਜ 7 ਦਿਨਾਂ ਦੇ ਵਿੱਚ 9 ਜਿਹੜੇ ਆ ਜੀ ਉਹ ਐਡਮਿਸ਼ਨਸ ਹੋ ਰਹੀਆਂ ਨੇ ਹੋਸਪਿਟਲ ਦੇ ਵਿੱਚ, ਜਿਹੜੀਆਂ ਕਿ ਅਜੇ ਵੀ ਜਿਹੜੀਆਂ ਆ ਚਿੰਤਾ ਦਾ ਜਿਹੜਾ ਆ ਉਹ ਵਿਸ਼ਾ ਹੈਗੀਆਂ ਨੇ। ਅਤੇ ਜੇ ਪੋਜ਼ਿਟਿਵਿਟੀ ਰੇਟ ਦੀ ਗੱਲ ਕਰਦੇ ਹਾਂ ਤਾਂ ਥੋੜ੍ਹਾ ਜਿਹਾ ਘਟਿਆ ਜੀ, ਬਰੈਂਪਟਨ ਦਾ 13% 'ਤੇ ਆ ਗਿਆ ਜੀ 5 ਦਸੰਬਰ ਤੱਕ ਦੇ ਡਾਟੇ ਦੇ ਹਿਸਾਬ ਦੇ ਨਾਲ, ਪੀਲ ਦਾ 9.9 'ਤੇ ਆ ਗਿਆ, ਪਹਿਲਾਂ 10 ਤੋਂ ਉੱਤੇ ਸੀਗਾ ਅਤੇ ਬਰੈਂਪਟਨ ਦਾ 13.8 ਸੀਗਾ ਕਿਸੇ ਵੇਲੇ। ਮਿਸੀਸਾਗਾ ਦਾ ਪੋਜ਼ਿਟਿਵਿਟੀ ਰੇਟ 7% ਹੈ ਅਤੇ ਕੈਲਡਨ ਦਾ ਜਿਹੜਾ ਆ 7.7% ਆ। ਅਤੇ ਜੇ ਭਾਈ ਰੈੱਡ ਜ਼ੋਨ ਤੋਂ ਬਾਹਰ ਆਉਣਾ ਤਾਂ ਪੋਜ਼ਿਟਿਵਿਟੀ ਰੇਟ 2.5% ਜਾਂ ਇਹ ਤੋਂ ਘੱਟ ਚਾਹੀਦਾ ਆ, ਤਾਂ ਤੁਸੀਂ ਰੈੱਡ ਜ਼ੋਨ ਤੋਂ ਬਾਹਰ ਆ ਸਕਦੇ ਆ। ਕਾਫੀ ਜ਼ਿਆਦਾ ਹੰਬਲਾ ਮਾਰਨ ਦੀ ਲੋੜ ਆ ਅਜੇ ਵੀ, ਅਤੇ ਮੈਨੂੰ ਲੱਗਦਾ ਆ ਆਸ ਆ ਬਈ ਇਹ ਆਪਣਾ ਜਿਹੜਾ ਆ ਜੀ ਇਹ ਇੱਧਰ ਚੰਗੇ ਵਾਲੇ ਪਾਸੇ ਨੂੰ ਜਿਹੜੀ ਆ ਗੱਲ ਚੱਲੂਗੀ, ਕਿਉਂਕਿ ਵੈਕਸੀਨ ਵੀ ਆ ਗਈ ਆ ਅਤੇ ਨੰਬਰ ਵੀ ਥੋੜ੍ਹੇ ਬਹੁਤੇ ਘਟਣੇ ਜਿਹੜੇ ਸ਼ੁਰੂ ਹੋਏ ਆ। ਵੀਰ ਜੀ ਹੁਣ ਦੀਆਂ ਖਬਰਾਂ ਨੇ ਬਿਲਕੁਲ ਤਿਆਰ ਨੇ ਜੀ, ਪਰ ਉਸ ਤੋਂ ਪਹਿਲਾਂ ਸੁਣ ਸਾਹਿਬ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕੁਛ ਇੱਕ ਜਿਹੜੇ ਆ ਵਪਾਰਕ ਸੰਦੇਸ਼ ਆ ਜੀ ਉਹ ਜ਼ਰੂਰ ਸਾਂਝੇ ਕਰ ਦਿਓ।
ਹਾਂਜੀ, ਮੈਂ ਦੱਸਣਾ ਚਾਹੂੰਗਾ ਕਿ ਨੇਕ ਧਾਲੀਵਾਲ ਜੀ ਹੁਣੀ ਕਾਫੀ ਮਸ਼ਹੂਰ ਨੇ ਆਪਣੇ ਰੀਅਲ ਸਟੇਟ ਦੇ ਖੇਤਰ ਵਿੱਚ, ਖਾਸ ਕਰ GTA ਦੇ ਵਿੱਚ। ਤਾਂ ਉਹਨਾਂ ਨੇ ਪਰ ਇਹ ਵੀ ਕਿਹਾ ਕਿ ਜੇ ਤੁਸੀਂ GTA ਤੋਂ ਬਾਹਰ ਵੀ ਜਾਣਾ ਚਾਹੁੰਦੇ ਹਾਂ ਤਾਂ ਤੁਹਾਡੀ ਮਦਦ ਕਰਨ ਲਈ ਉਹ ਤਿਆਰ ਬਰ ਤਿਆਰ ਨੇ। ਉਹ ਕਹਿੰਦੇ ਆ ਕਿ ਮੈਂ ਇੱਥੋਂ ਲੈ ਕੇ ਵਿੰਡਜ਼ਰ ਤੱਕ ਵੀ ਤੁਹਾਡੀ ਮਦਦ ਕਰ ਸਕਦਾ, ਅਤੇ ਨਿਆਗਰਾ ਫਾਲ ਨੌਰਥ ਵਾਲੇ ਸ਼ਹਿਰਾਂ 'ਚ ਅਤੇ ਆਪਣੇ ਈਸਟ ਵਾਲੇ ਸ਼ਹਿਰਾਂ ਵਿੱਚ ਵੀ। ਅਤੇ ਉਹਨਾਂ ਨੂੰ ਫੋਨ ਜ਼ਰੂਰ ਕਰ ਲੈਣਾ 416-567-8081 'ਤੇ, ਨੇਕ ਧਾਲੀਵਾਲ ਜੀ ਹੁਣਾਂ ਨਾਲ ਸੰਪਰਕ ਕੀਤਾ ਜਾ ਸਕਦਾ, 416-567-8081 'ਤੇ ਫੋਨ ਕੀਤਾ ਜਾ ਸਕਦਾ। ਅਤੇ ਇਸੇ ਤਰ੍ਹਾਂ ਹੀ ਵਰਕਰ ਯੂਨਾਈਟਿਡ ਯੂਨੀਅਨ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਕਿਸੇ ਤਰ੍ਹਾਂ ਵੀ ਕੰਪਨੀ ਦੀ ਮੈਨੇਜਮੈਂਟ ਨਾਲ ਨਹੀਂ ਬਣਦੀ ਜਾਂ ਮੈਨੇਜਮੈਂਟ ਪਰੇਸ਼ਾਨ ਕਰਦੀ ਆ ਤਾਂ ਉਹ ਉਹਨਾਂ ਨੂੰ ਤੁਸੀਂ ਮਦਦ ਲਈ ਹੈਲਪ ਲਈ ਕਹਿ ਸਕਦੇ ਹਾਂ। ਅਤੇ ਉਹਨਾਂ ਦਾ ਨੰਬਰ ਆ 416-510-0887, 416-510-0887 'ਤੇ। ਐਕਸਟੈਂਸ਼ਨ ਵੀ ਉਹਨਾਂ ਨੇ ਦਿੱਤੀ ਆ ਕਿ ਜੇ ਹਿੰਦੀ ਪੰਜਾਬੀ ਅੰਗਰੇਜ਼ੀ ਦਾ ਰੌਲਾ ਮੁਕਾਉਣਾ ਹੋਵੇ ਤਾਂ ਐਕਸਟੈਂਸ਼ਨ 360 'ਤੇ ਕੀਤਾ ਜਾ ਸਕਦਾ ਫੋਨ, ਅਤੇ ਉਹਨਾਂ ਨੂੰ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਇਸੇ ਤਰ੍ਹਾਂ GNG ਟਰੱਕਿੰਗ ਸਲਿਊਸ਼ਨ ਦੇ ਲਈ ਉਹਨਾਂ ਨੇ ਕਿਹਾ ਕਿ ਆਪਣੇ ਜੇ ਤੁਹਾਨੂੰ ਰੈਗੂਲਰ ਟਰੱਕਿੰਗ ਇੰਡਸਟਰੀ 'ਚ ਮਦਦ ਦੀ ਲੋੜ ਆ ਤਾਂ ਉਹ ਤੁਹਾਡੀ A ਤੋਂ ਲੈ ਕੇ Z ਤੱਕ ਮਦਦ ਕਰਨਗੇ। ਉਹਨਾਂ ਦਾ ਨੰਬਰ ਆ 905-461-2525 905-461-2525 'ਤੇ ਫੋਨ ਕੀਤਾ ਜਾ ਸਕਦਾ ਹੈ। ਅਤੇ ਮੈਂ ਦੱਸਣਾ ਚਾਹੂੰਗਾ ਕਿ ਜੋਗਿੰਦਰ ਸਿੰਘ ਬਾਜਵਾ ਜੀ ਹੁਣੀ ਬੜੇ ਖੁਸ਼ ਦਿਲ ਅਜ਼ੀਜ਼ ਇਨਸਾਨ ਨੇ। ਉਹਨਾਂ ਦਾ ਔਫਿਸ ਆ 41 Eddy Stone ਤੋਂ, ਉਹ ਆਪਣਾ ਟੈਕਸੀ ਦਾ ਬਿਜ਼ਨਸ ਰਨ ਕਰਦੇ ਆ। ਉਹ ਕਹਿੰਦੇ ਜੇ ਮਦਦ ਦੀ ਲੋੜ ਹੋਵੇ ਤਾਂ 416-741-6404 'ਤੇ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ। ਮਾਂਗਟਲਾ ਔਫਿਸ ਜਿਹੜੇ ਕਿ ਕਹਿੰਦੇ ਆ ਕਿ 1300 Steeles Avenue ਬਰੈਂਪਟਨ ਵਿਖੇ ਸਥਿਤ ਨੇ, ਅਤੇ ਉਹਨਾਂ ਦਾ ਮੰਨਣਾ ਆ ਕਿ ਉਹਨਾਂ ਨੂੰ ਜੇ ਲੀਗਲ ਸਲਾਹ ਮਸ਼ਵਰਾ ਕੋਈ ਲੈਣਾ ਹੋਵੇ ਤਾਂ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 905-456-8111 905-456-8111 'ਤੇ ਫੋਨ ਕੀਤਾ ਜਾ ਸਕਦਾ। ਮਨਜੀਤ ਸਿੰਘ ਮੰਗਟਲਾ ਔਫਿਸ, ਮਨਜੀਤ ਸਿੰਘ ਹੁਣੀ ਤੁਹਾਡੀ ਮਦਦ ਕਰਨਗੇ ਇਹਦੇ ਵਿੱਚ। ਅਤੇ ਹੈਲਪਿੰਗ ਹੈਂਡ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕੰਪਿਊਟਰ ਦੀਆਂ ਔਨਲਾਈਨ ਕਲਾਸਿਸ ਲੈਣੀਆਂ ਤਾਂ ਭੈਣ ਜੀ ਹਰਦੀਪ ਸਿੰਘ, ਹਰਦੀਪ ਕੌਰ ਉਹਨਾਂ ਨੂੰ ਫੋਨ ਕਰ ਲੈਣਾ, ਅਤੇ ਉਹਨਾਂ ਦਾ ਨੰਬਰ ਹੈ 416-716-1495 ਅਤੇ ਕੰਪਿਊਟਰ ਦੀਆਂ ਕਲਾਸਾਂ ਤੁਸੀਂ ਲਗਾ ਸਕਦੇ ਹੋ ਅਤੇ ਉਹ ਤੁਹਾਡੀ ਪੂਰੀ ਮਦਦ ਕਰਨਗੇ ਇਹਦੇ ਵਿੱਚ ਹਰਦੀਪ ਕੌਰ ਜੀ ਹੁਣੀ। ਅਤੇ ਹੈਲਪਿੰਗ ਹੈਂਡ ਦੇ ਲੋਗੋ 'ਤੇ ਉਹ ਕੰਮ ਕਰਦੇ ਆ। ਅਤੇ ਉਹਨਾਂ ਦਾ ਨੰਬਰ ਆ ਇੱਕ ਵਾਰੀ ਫਿਰ ਦੱਸ ਦੇਣਾ 416-716-1495।
ਅਤੇ ਇਹ ਜਿਹੜੀਆਂ ਹੈਲਪਿੰਗ ਹੈਂਡ ਵਾਲੀਆਂ ਜਿਹੜੀਆਂ ਕੰਪਿਊਟਰ ਦੀਆਂ ਕਲਾਸਾਂ ਨੇ ਜੀ, ਇਹ ਬੇਸਿਕ ਕੰਪਿਊਟਰ ਦੀਆਂ ਕਲਾਸਾਂ ਅਤੇ ਫਰੀ ਆਫ ਕੋਸਟ ਜਿਹੜੀ ਆ ਹੈਗੀ ਆ ਜੀ, ਜਿਹੜਾ ਹੈਲਪਿੰਗ ਹੈਂਡ ਵਾਲਿਆਂ ਦਾ ਇਹ ਉੱਦਮ ਆ। ਬਿਰਜੂ ਹੋਣਾਂ ਦੀਆਂ ਖਬਰਾਂ ਸੁਣਦੇ ਹਾਂ ਜੀ, ਬਿਲਕੁਲ ਤਿਆਰ ਨੇ ਅਤੇ ਪ੍ਰੋਗਰਾਮ ਇਸੇ ਤਰ੍ਹਾਂ ਹੀ 2:57 ਤੱਕ ਰਹੇਗਾ। ਤੁਸੀਂ ਵੀ ਗੱਲਬਾਤ ਕਰਨੀ ਹੋਵੇ ਤਾਂ 416-620-1778 'ਤੇ ਗੱਲਬਾਤ ਕਰ ਸਕਦੇ ਹਾਂ, ਜਾਂ ਜਿਹੜੀ ਆ ਜੀ ਲੰਮੀ ਗੱਲ ਕਰਨੀ ਆ ਜਾਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਕਰ ਸਕਦੇ ਹਾਂ 416-600-4320 'ਤੇ। ਜੀ ਬਿਰਜੂ ਹੋਣਾਂ ਦੀਆਂ ਖਬਰਾਂ ਜੀ।
ਜਾਗੋ ਰੇਡੀਓ ਸੁਣਨੇ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਨੇਕ ਧਾਲੀਵਾਲ ਫੋਰ ਐਨੀ ਰੀਅਲ ਇਸਟੇਟ ਨੀਡਸ। ਪਲੀਜ਼ ਕਾਲ 416-567-8081। ਬੀਤੇ 18 ਦਿਨੋਂ ਸੇ ਕਿਸਾਨ ਆੰਦੋਲਨ ਜਾਰੀ ਹੈ। ਦਿਨੋ ਦਿਨ ਆੰਦੋਲਨ ਮੇਂ ਇਜਾਫਾ ਹੋ ਰਹਾ ਹੈ। ਦੂਰ ਦੂਰ ਸੇ ਲੋਕ ਇਸਮੇਂ ਸ਼ਾਮਿਲ ਹੋਣੇ ਕੇ ਲੀਏ ਦਿੱਲੀ ਪਹੁੰਚ ਰਹੇ ਹੈ। ਦਿੱਲੀ ਕੀ ਸੀਮਾਓਂ ਪਰ ਡਟੇ ਕਿਸਾਨੋਂ ਕੇ ਹੌਸਲੇ ਬੁਲੰਦ ਹੈ। ਕ੍ਰਿਸ਼ੀ ਕਾਨੂੰਨੋਂ ਕੋ ਵਾਪਸ ਲੈਣੇ ਕੀ ਮੰਗ ਕੇ ਸਾਥ ਪ੍ਰੋਟੈਸਟ ਮੇਂ ਰੋਜ਼ ਬਰੋਜ਼ ਨਏ ਨਏ ਆਯਾਮ ਬੜ ਰਹੇ ਹੈਂ। ਦੂਸਰੀ ਤਰਫ ਸਰਕਾਰ ਕਾ ਰਵੱਈਆ ਅੜੀਅਲ ਘੋੜੇ ਕੀ ਤਰ੍ਹਾਂ ਹੈ। ਕੱਲ੍ਹ ਕਿਸਾਨ ਆੰਦੋਲਨ ਕਾ ਜ਼ਿਕਰ ਨਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਏ ਕ੍ਰਿਸ਼ੀ ਕਾਨੂੰਨ ਕੇ ਜ਼ਰੀਏ ਕ੍ਰਿਸ਼ੀ ਖੇਤਰ ਮੇਂ ਰੁਕਾਵਟੋਂ ਕੋ ਹਟਾਨੇ ਕਾ ਕਾਮ ਕੀਆ ਗਿਆ ਹੈ। ਇਸਸੇ ਖੇਤਰ ਮੇਂ ਨਈ ਟੈਕਨੋਲੋਜੀ ਆਏਗੀ ਔਰ ਇਨਵੈਸਟਮੈਂਟ ਬੜੇਗਾ। ਯਹ ਬਾਤ ਉਹਨੇ ਪੂੰਜੀਪਤੀਓ ਕੇ ਸੰਗਠਨ ਫਿੱਕੀ ਕੀ 93 ਸਾਲਾਨਾ ਆਮ ਬੈਠਕ ਮੇਂ ਵੀਡੀਓ ਕਾਨਫਰੰਸ ਕੇ ਜ਼ਰੀਏ ਕਹੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕ੍ਰਿਸ਼ੀ ਖੇਤਰ ਮੇਂ ਕੀਏ ਗਏ ਸੁਧਾਰੋਂ ਸੇ ਇਸ ਖੇਤਰ ਮੇਂ ਖੜੀ ਦੀਵਾਰੋਂ ਕੋ ਹਟਾਨੇ ਕਾ ਕਾਮ ਕੀਆ ਗਿਆ ਹੈ। ਉਧਰ ਕਿਸਾਨੋਂ ਕਾ ਮਾਨਨਾ ਹੈ ਕਿ ਸਰਕਾਰ ਅੰਬਾਨੀ ਔਰ ਅਡਾਨੀ ਜੈਸੇ ਬੜੇ ਕਾਰਪੋਰੇਟ ਘਰਾਨੋਂ ਕੇ ਮੋਨੋਪੋਲੀ ਕੇ ਲੀਏ ਰਾਸਤਾ ਖੋਲਨੇ ਕੀ ਤਿਆਰੀ ਕਰ ਰਹੀ ਹੈ। ਕਿਸਾਨੋਂ ਕਾ ਕਹਿਣਾ ਹੈ ਕਿ ਜਬ ਤੱਕ ਸਰਕਾਰ ਨਏ ਕ੍ਰਿਸ਼ੀ ਕਾਨੂੰਨੋਂ ਕੋ ਰੱਦ ਨਹੀਂ ਕਰਤੀ ਹੈ, ਵੇ ਯਹਾਂ ਸੇ ਨਹੀਂ ਹਟੇਂਗੇ। 3 ਕ੍ਰਿਸ਼ੀ ਕਾਨੂੰਨੋਂ ਕੇ ਖਿਲਾਫ਼ ਦੇਸ਼ ਕੇ ਕਿਸਾਨ ਆੰਦੋਲਨ ਕੋ ਮਜ਼ਦੂਰ ਸੰਗਠਨੋਂ ਕਾ ਲਗਾਤਾਰ ਸਮਰਥਨ ਮਿਲ ਰਹਾ ਹੈ। ਸ਼ਨੀਵਾਰ ਕੋ ਮਜ਼ਦੂਰ ਏਕਤਾ ਕਮੇਟੀ ਕੇ ਸੰਤੋਸ਼ ਕੁਮਾਰ ਨੇ ਸਟੇਜ ਸੇ ਕਿਹਾ ਕਿ
एक जोरदार नारा लगाया हम लोग, इंकलाब जिंदाबाद, मजदूर किसान एकता जिंदाबाद। साथियों, मजदूर एकता कमेटी की तरफ से एक बयान निकाला गया था जिसमें करीब करीब 25 संगठनों ने साइन किए थे किसानों के समर्थन में और इस काले कानून के खिलाफ। मैं उनमें से कुछ संगठनों के नाम आपके सामने बताना चाहता हूँ। ऑल इंडिया रेलवे मैन्स फेडरेशन, ऑल इंडिया गार्ड्स काउंसिल, ऑल इंडिया लोको रनिंग स्टाफ एसोसिएशन, ऑल इंडिया रेल ट्रैक मेंटेनेंस यूनियन, ऑल इंडिया स्टेशन मास्टर्स एसोसिएशन, ऑल इंडिया ट्रैफिक कंट्रोल एसोसिएशन, कोचिन रिफाइनरी एम्प्लॉयज एसोसिएशन, इंडियन रेलवे लोको मैन रनिंग ऑर्गेनाइजेशन, इंडियन रेलवे टिकट चेकिंग स्टाफ ऑर्गेनाइजेशन,
इंडियन रेलवे सिग्नल एंड टेलीकम्युनिकेशन मेंटेनेंस यूनियन, कामगार एकता कमेटी, महाराष्ट्र स्टेट बैंक एम्प्लॉयज यूनियन फेडरेशन, नेशनल फेडरेशन ऑफ इंडियन रेलवे मैन, पेट्रोलियम एंड गैस वर्कर फेडरेशन ऑफ इंडिया, ये चंद नाम मैंने आपके सामने पेश किए हैं जो आपके आंदोलन को समर्थन करते हैं और पूरे पंजाब में, पूरे महाराष्ट्र में पूर्वी भाग के मजदूर एकता कमेटी बैंक को प्रचार कर रहे हैं और एक माहौल बना रहे हैं इस देश के हुकुमरानों के खिलाफ। साथियों, जिस तरह से करोड़ों मजदूर किसान आपके संघर्ष के समर्थन में है, उसी जिस तरीके से सारे ट्रेड यूनियन आपके संघर्ष के समर्थन में है। साथियों, ये तीनों कानून रद्द करने की मांग पूरे देश में उठाई जा रही है और आपके इस 24 नवंबर में जब से आप संघर्ष में खड़े हैं, आंदोलन कर रहे हैं। साथियों, ये आंदोलन हिंदुस्तान के बच्चे बच्चे को चेतना दे रहा है, हर एक इंसान को चेतना दे रहा है कि चालीम हुकूमत मजदूर किसानों के साथ नहीं है, ये चंद बड़े बड़े पूंजीपतियों और बड़े बड़े कॉर्पोरेट घरानों के साथ है। साथियों,
इसके ठीक क्रांतिकारी किसान यूनियन के प्रधान डॉक्टर दर्शनपाल ने संघू बॉर्डर पर जमा हुए किसानों को आगे की रणनीति बताते हुए कहा कि
संयुक्त किसान मोर्चे वालों सदा दिता गया सी कि 12 तारीख को दो प्रोग्राम सी अपने, पहला प्रोग्राम सी के टोल प्लाजा खोलने दे। मैंने हमें हरियाणा की खबर मिली है कि हरियाणा सरकार ने अपने किसानों को डरते हुए सारे टोल प्लाजे खोल दिए। मैं तो साझा करना चाहना कि अज असी जयपुर दिल्ली हाईवे रोकना सी, रोकना है तो जयपुर दिल्ली हाईवे जो रोकना है वो साढ़े कुछ साथियों के तालमेल करके अज रात को शुरू होगा तो कल सवेर तक जयपुर दिल्ली हाईवे रुक जाएगा। तीसरी खुशी की गल तो साझी करनी चाहना तो पंजाब के विचों ही कोई 700-800 भी वो तो उपर भी शायद हजारों की गिनती ट्रैक्टर ट्रालियों से पंजाब की जथेबंदी किसान मजदूर संघर्ष कमेटी के साथी ने गए वो अज सवेरे शाहबाद मारकंडे तो उन्होंने चाले पा दिते ने कल अमृतसर तो गुरुद्वारा साहब तो मत्था टेक के चले से अज शाहबाद मारकंडे तो सवेरे चल पे ने तो शाम तक दिल्ली पहुंच जाएंगे।
केंद्र के नए कृषि कानूनों का विरोध कर रहे किसानों द्वारा आंदोलन को और तेज करने तथा जयपुर दिल्ली और दिल्ली आगरा एक्सप्रेसवे को रोकने की घोषणा के मद्देनजर दिल्ली पुलिस ने शनिवार को शहर की सीमाओं पर सुरक्षा के ज्यादा बंदोबस्त बढ़ा दिए हैं। आपको बताते चलें कि बुधवार को होम मिनिस्टर अमित शाह के साथ बैठक के बाद सरकार के मसौदा प्रस्ताव को किसान यूनियनों ने सर्वसम्मति से खारिज कर दिया है। अब तक 6 बैठक हो चुकी है। वहीं से किसान संगठनों की रणनीति के हिसाब से कल यानी 14 दिसंबर यानी कल किसान बीजेपी ऑफिसों का घेराव करने जा रहे हैं। देश के अलग अलग हिस्सों में कृषि कानूनों के विरोध में प्रदर्शन किए जाएंगे। देश के विभिन्न हिस्सों से किसानों को दिल्ली बुलाया जा रहा है। कल दिल्ली में ITO पर सिविल सोसाइटी ने किसान आंदोलन के समर्थन में धरना का बुलावा दिया है। इसमें बड़ी संख्या में ट्रेड यूनियंस एक्टिविस्ट, स्टूडेंट वुमेन ऑर्गेनाइजेशंस और नौजवानों के संगठन शामिल होने जा रहे हैं। संघू बॉर्डर पर लोगों की संख्या बढ़ती जा रही है। वे अपने हाथों में पोस्टर लेकर लाइन में खड़े नजर आते हैं जिन पर लिखा है We are farmer, not terrorist. नो फार्मर नो फूड। शेम ऑन नेशनल मीडिया हु आर अगेंस्ट फार्मर। खेती के 3 कानून रद्द करो। ये स्लोगन अक्सर सुनने को मिलते हैं। टिकरी बॉर्डर सिंघू बॉर्डर पूरी तरह से बंद है। किसानों के प्रोटेस्ट के कारण नोएडा एवं गाजियाबाद से बॉर्डरों को बंद कर दिया गया है। किसान नेताओं ने गुरुवार को यह घोषणा भी की कि अगर उनकी मांगें नहीं मानी गई तो देश भर में रेल रूट को रोक दिया जाएगा। इसकी घोषणा की जानी बाकी है, जल्द ही तारीख घोषित की जाएगी। अपने आंदोलन को तेज करते हुए किसानों ने शनिवार को हरियाणा में कुछ टोल प्लाजा पर कब्जा कर लिया और अधिकारियों को पैसेंजरों से फी वसूली नहीं करने दी। आप जागो रेडियो को सुन रहे हैं। जागो रेडियो के इस कार्यक्रम के स्पॉन्सर हैं न्यूटेक विंडो से मलकीत सैनी, फ़ोन नंबर 4166791360, खालसा फर्नीचर से पॉल, फ़ोन नंबर 9055659588।
ऑर्डर ऑर्डर मुलजिम कसम खा जो कुछ भी बोलेगा।
हर तरह की कानूनी सेवा ले आज ही संपर्क करो
सुभाष जोशी लॉ ऑफिस बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ले
फैमिली लॉ कॉर्पोरेट लॉ इमिग्रेशन लॉ लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो। आज ही पहुँचो सुभाष जोशी लॉ ऑफिस 1530 ड्रू रोड मिसिसागा यूनिट नंबर 30। कॉल करो 905-3622-0111-905-300-0111।
जी ते मैं दसना चाहूँगा जी अमोलक सिद्धू होना दे कोल दो टाउन हाउस आए ने जी असाइनमेंट ते डायरैक्ट नंबर है उन्होंने 4647-719-7008-647-719-7008। एक जिहड़ा जी वो टाउन हाउस हैगा आ ब्रैम्पटन दे विच जिहड़ा के बन रहे ने अजे ते वो तुसीं जिहड़ा जी वो लै सकते हैं जून 2021 दे विच $80,000 तुहानूं उहदे वास्ते डिपोजिट देना पऊगा। तो यह कॉनस्टोगा ते सैंडलवुड दे कॉर्नर ते जिहड़े टाउन हाउस बन रहे आ उत्थे तुसीं इह प्रॉपर्टी जे चाहुंदे आ ओन करनी या इनवैसटमेंट वास्ते वह लै सकदे आ। किचनर दे विच जिहड़ा जी वह $65,000 दे नाल तुसीं मालक बन सकदे आ। एंड यूनिट 4 bedroom 3 washroom ते 2 parkings दे नाल ਇਹ ਜਿਹੜਾ ਜੀ ਇਹ ਟਾਊਨ ਹਾਊਸ ਹੈਗਾ ਆ ਆਲਮੋਸਟ ਸੈਮੀ ਡਿਟੈਚ ਘਰ ਵਾਂਗੂ ਜਿਹੜਾ ਜੀ ਉਹ ਤੁਹਾਨੂੰ ਫੀਲ ਹੋਊਗਾ ਜੀ। ਅਤੇ ਕੁਆਰਟਸ ਦੇ ਕਾਊਂਟਰ ਟੋਪ ਨੇ ਜਿਹੜੇ ਆ ਏ ਸੀ ਯੂਨਿਟ ਆ ਅਤੇ ਇਹ ਜਿਹੜਾ ਜੀ ਇਹ ਟਾਊਨ ਹਾਊਸ ਕਿਚਨਲ ਵਾਟਰਲੂ ਦੇ ਏਰੀਏ ਦੇ ਵਿੱਚ ਹੈਗਾ ਆਲਮੋਸਟ 1900 square foot ਦੇ ਨੇੜੇ ਤੇੜੇ। ਇਹ ਵੀ ਤੁਹਾਨੂੰ ਮਾਰਚ 2021 ਦੇ ਵਿੱਚ ਇਹਦੀ ਜਿਹੜੀ ਆਕੂਪੈਂਸੀ ਮਿਲ ਸਕਦੀ ਹੈ। ਕੋਈ ਹੋਰ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਕਾਲ ਕਰ ਸਕਦੇ ਹਾਂ 647-719-7008।
मंगलवार को किसानों की देशबंदी से बीजेपी सरकारों का दर्द छलक आया। उन्हें किसानों की देशबंदी से जनता की असुविधा नजर आती है। हालांकि पूंजीपति वर्ग के लिए नोटबंदी से जनता की असुविधा और लूट नजर नहीं आई, इसमें उन्हें राष्ट्रभक्ति नजर आती है। गौरतलब है कि किसान संगठनों ने नए कृषि कानूनों के विरोध में मंगलवार को सवेरे 11 बजे से दोपहर 3 बजे तक राष्ट्रव्यापी बंद का बुलावा दिया था। तेलंगाना में ट्रेड यूनियनों ने हैदराबाद सहित कई जगहों पर प्रोटेस्ट किए। बैंक वर्कर भी हड़ताल पर रहे। उत्तर प्रदेश में प्रदर्शनकारियों को हिरासत में लिया गया। बिहार पटना विश्वविद्यालय सहित कई विश्वविद्यालयों में परीक्षाएं स्थगित कर दी गईं। गुजरात में कई जगहों पर प्रोटेस्ट और बंद सफल रहा। मध्य प्रदेश में भी कई प्रोटेस्ट हुए। महाराष्ट्र में बंद समर्थकों ने प्रदर्शन किए, ट्रेन भी रोकी गई। राज्य के कई जिलों में विरोध प्रदर्शन हुए, कुछ जिलों में दुकानें भी बंद रखी गईं। किसानों के साथ सहानुभूति दिखाते हुए राज्य के अधिकांश हिस्सों के मार्केट और मंडियां बंद रहीं। उत्तराखंड में हरिद्वार देहरादून के अलावा कई जगहों से किसानों और मजदूर संगठनों ने प्रोटेस्ट किए। इस बंद को दर्जन से ज्यादा राजनीतिक पार्टियों ने समर्थन दिया था। इसका असर पूरे देश में देखा जा सकता है। दिल्ली की सड़क पर ट्रैफिक कम देखी गई। आम लोग सड़कों पर कम थे। पूरी दिल्ली में 144 धारा लगी हुई है। पुलिस बंदोबस्त होने के बावजूद कई ट्रेड यूनियन ने मिलकर जॉइंटली किसान आंदोलन के समर्थन में प्रोटेस्ट किए। आप जागो रेडियो को सुन रहे हैं। अब आपसे अलविदा। अगले हफ्ते मिलेंगे इसी दिन और इसी टाइम। आप जागो रेडियो को सुनते रहें। इस प्रोग्राम को स्पॉन्सर करने के लिए नेक धालीवाल न्यूटेक विंडो एंड खालसा फर्नीचर को शुक्रिया।
कैनेडियन ग्लास विंडो लिमिटेड डोरस तुसी किसी भी तरह दियां डोरां तो लैके विंडोआं तक तुसी ग्लासेस दियां कोई सेवावां लैणियां चाहुंदे हो चाहे घर आ चाहे तुहाडा हाल ऑफिस तां संगा तोची नाल तुसी 416-454-3031 ते जिहड़ा जी संपर्क कर सकदे हो 416-454-3031 कैनेडियन ग्लास विंडो लिमिटेड तों संगा तोची।
कितने आदमी थे?
बस दो आदमी सर।
दो आदमी, एक मामूली खिड़की तोड़ के चोरी नहीं कर सके।
बस वो कोई मामूली खिड़की नहीं सी, वो न्यू टेक विंडो वाले दी लाई हुई मजबूत ते दमदार खिड़की सी, ते उत्तों डिजाइन इतना सोना सी मैं ते देखदा ही रह गया।
न्यू टेक विंडोज, जो भी देखे बस देखदा रह जाए। वधी दमदार हीट सेवर वाइनल ते एल्युमिनियम दिया हर तरह दिया विंडोज, लंबे अरसे तो घट कीमतां ते गारंटी शुदा कम लई मशहूर। न्यू टेक विंडोज, पहुंचो 247 कैरियर ड्राइव यूनिट 6 इन रेक्सडेल, और कॉल मलकीत सिंह 416-687-1360।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज विच सोमवार दा आ रहा सी, हुण खुल चुका है 16 इंटरमॉडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स, फ्रिज स्टोव वाशर ड्रायर तो अलावा हर तरह दे टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ
ਜੀ। ਬ੍ਰੇਕ ਇੱਕ ਵਾਰੀ ਫੇਰ ਸਵਾਗਤ ਜੀ। ਅਤੇ ਜਿਹੜੇ ਆ ਜੀ, ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਨਾਲ ਸੰਬੰਧਿਤ ਬੜੇ ਗਾਣੇ, ਸੋਹਣੇ ਸੋਹਣੇ ਜਿਹੜੇ ਆ ਗਾਣੇ ਗੀਤ, ਜਿਹੜਾ ਸਾਡੇ ਇੱਕ ਸਰੋਤ ਨੇ ਕਰੈਕਟ ਕਰਾਇਆ ਸੀਗਾ, ਗੀਤ ਆ ਰਹੇ ਆ। ਅਤੇ ਉਹ ਵੀ ਖਾਸ ਕਰਕੇ ਜਿਹੜਾ ਜੀ, ਇਹ ਵੀ ਹਰਭਜਨ ਮਾਨ ਹੋਣਾ ਦਾ ਪਹਿਲਾਂ ਵੀ ਇੱਕ ਗੀਤ ਬਹੁਤ ਸੋਹਣਾ ਸੀਗਾ, ਇਹ ਵੀ ਇੱਕ ਗੀਤ ਆ ਜੀ। ਅਤੇ ਖਾਸ ਕਰਕੇ ਇਹ ਮੇਰਾ ਖਿਆਲ ਆ ਵੀ ਘੱਟੋ ਘੱਟ ਕਈ ਅਜੇ ਵੀ ਇਹ ਸਮਝਦੇ ਆ ਵੀ ਸ਼ਾਇਦ ਇਕੱਲੇ ਪੰਜਾਬ ਦੇ ਕਿਸਾਨ ਹੀ ਆ ਜਿਹੜੇ ਇਸ ਸੰਘਰਸ਼ ਦੇ ਵਿੱਚ ਹੈਗੇ ਆ। ਹਾਲਾਂਕਿ ਜਿਹੜੇ ਵੀ ਉੱਥੇ ਗਰਾਊਂਡ ਜ਼ੀਰੋ 'ਤੇ ਆ ਉਹਨਾਂ ਨੂੰ ਪਤਾ ਆ, ਬਿਰਜੂ ਹੋਣਾ ਨਾਲ ਵੀ ਕੋਸ਼ਿਸ਼ ਕਰਦੇ ਹਾਂ ਗੱਲ ਕਰਨ ਦੀ, ਪਰ ਆ ਗੀਤ ਦੇ ਵਿੱਚੋਂ ਵੀ ਕੁਛ ਇੱਕ ਚੀਜ਼ਾਂ, ਜਿਵੇਂ ਪਿੱਛੇ ਆਪਾਂ ਗੁਰਸ਼ਬਦ ਹੋਣਾ ਦਾ ਇੱਕ ਗੀਤ ਸਰੋਤਿਆਂ ਨੇ ਸਾਂਝਾ ਕੀਤਾ ਸੀਗਾ, ਅਤੇ ਉਹਦੇ ਵਿੱਚੋਂ ਵੀ ਕਾਫੀ ਚੀਜ਼ ਕਲੀਅਰ ਹੁੰਦੀ ਸੀ। ਆਹ ਗੀਤ ਦੇ ਵਿੱਚੋਂ ਵੀ ਕਾਫੀ ਚੀਜ਼ਾਂ ਜਿਹੜੀਆਂ ਕਲੀਅਰ ਹੁੰਦੀਆਂ। ਤੁਹਾਨੂੰ ਕਿਵੇਂ ਲੱਗਿਆ ਦੱਸਿਓ, 416-620-1778 'ਤੇ ਕਾਲ ਕਰ ਸਕਦੇ ਹਾਂ। ਆਹ ਸੁਣੋ ਗੀਤ, ਫਿਰ ਬਿਰਜੂ ਹੋਣਾ ਨਾਲ ਲਾਈਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਨਾਂ ਨਾਲ ਵੀ ਗੱਲਬਾਤ ਕੁਛ ਕਰਾਂਗੇ ਜੀ।
ਜਿਸ ਦਿਨ ਅਸੀਂ ਆਪਦਾ ਸਬਰ ਤੇ ਸੰਤੋਖ
ਹਾਕਮ ਕੀਤੀ ਜਦੋਂ ਖਰਾਬੀ ਹਾਕਮ ਕੀਤੀ ਜਦੋਂ ਖਰਾਬੀ ਨਿਤਰੇ ਵਿੱਚ ਮੈਦਾਨ ਪੰਜਾਬੀ ਹੋ ਗਏ
Oh, ਪੈਰਾਂ ਤੱਕ ਅਸੀਂ ਤੁਹਾਡੇ ਨਾਲ ਹੈ।
ਜਾਂਦੀ ਰੋਦੀ ਵੱਧਦੀ ਛੱਲ
ਜੀ। ਇਹ ਸੀ ਜੀ ਗੀਤ ਹਰਭਜਨ ਮਾਨ ਹੋਣਾ ਦਾ, ਅਤੇ ਏਕੇ 'ਚ ਹੀ ਛੋਟਿਆਂ ਦੇ ਵੀ ਸੁਣਦੇ ਹੁੰਦੇ ਸੀ ਵੀ ਏਕੇ 'ਚ ਬਰਕਤ ਹੁੰਦੀ ਆ, ਅਤੇ ਆਹ ਏਕਾ ਜਿਹੜਾ ਆ ਇਹ ਸਿੱਧ ਵੀ ਕਰਦਾ ਆ ਵੀ ਪਹਿਲਾਂ ਕਦੇ ਵੀ ਮੋਦੀ ਗੌਰਮੈਂਟ ਨੇ ਜਿਹੜੇ ਵੀ ਕਾਨੂੰਨ ਬਣਾਏ ਉਹ ਤੋਂ ਪੈਰ ਇੱਕ ਇੰਚ ਵੀ ਪਿੱਛੇ ਨਹੀਂ ਪੁੱਟੇ, ਪਰ ਇਸ ਏਕੇ ਨੇ ਜਿਹੜਾ ਆ ਉਹ ਮਜਬੂਰ ਕੀਤਾ ਆ ਉਹਨਾਂ ਨੂੰ ਸੁਣਨ ਵਾਸਤੇ। ਬਿਰਜੂ ਹੋਣਾ ਨਾਲ ਲਾਈਨ ਜੁੜੀ ਹੈ, ਦੇਖਦੇ ਹਾਂ ਬਿਰਜੂ ਹੋਣਾ ਨਾਲ ਗੱਲਬਾਤ ਕਰਦੇ ਹਾਂ। ਬਿਰਜੂ ਜੀ ਇੱਕ ਵਾਰ ਫਿਰ ਸੇ ਸਵਾਗਤ ਹੈ ਜੀ ਰੇਡੀਓ ਪ੍ਰੋਗਰਾਮ ਜਾਗੋ ਮੇ ਨਿਊਜ਼ ਬੁਲੇਟਿਨ ਕੇ ਬਾਅਦ। ਔਰ ਅਭੀ ਜੋ ਪਹਿਲੇ ਇਸ ਕਿਸਾਨ ਅੰਦੋਲਨ ਕੋ ਬ੍ਰੈਂਡ ਕਰਨੇ ਕੀ ਕੋਸ਼ਿਸ਼ ਕੀ ਗਈ ਕਿ ਇਸਮੇਂ ਤੋਂ ਸਿਰਫ ਪੰਜਾਬ ਕੇ ਕਿਸਾਨ ਹੈ, ਉਸਕੇ ਬਾਅਦ ਇਸਕੋ ਬ੍ਰੈਂਡ ਕਰਨੇ ਕੀ ਕੋਸ਼ਿਸ਼ ਕੀ ਗਈ ਕਿ ਯੇ ਅਰਬਨ ਨਕਸਲ, ਫਿਰ ਬ੍ਰੈਂਡ ਕਰਨੇ ਕੀ ਕੋਸ਼ਿਸ਼ ਕੀ ਗਈ ਇਸਮੇਂ ਖਾਲਿਸਤਾਨੀ ਐਲੀਮੈਂਟ ਉਹਨਾਂ ਨੇ ਹਾਈਜੈਕ ਕਰ ਲਿਆ, ਅਭੀ ਇੱਕ ਔਰ ਨਯਾ ਬ੍ਰੈਂਡ ਕੋ ਬਾਤ ਕਰ ਰਹੇ ਹੈ ਕਿ ਅਲਟਰਾ ਲੈਫਟ ਜੋ ਹੈ ਵੋ ਅਭੀ ਕਿਸਾਨ ਅੰਦੋਲਨ ਮੇਂ ਘੁਸ ਗਿਆ। ਇਸਸੇ ਪਹਿਲੇ ਇੱਕ ਵਾਰ ਕੀਆ ਗਿਆ ਯੇ ਕਿਸਾਨੋਂ ਕਾ ਅੰਦੋਲਨ ਨਹੀਂ, ਯੇ ਤੋ ਪੋਲੀਟੀਕਲ ਪਾਰਟੀਜ਼ ਜੋ ਹੈ ਵੋ ਕਿਸਾਨੋਂ ਕੋ ਆਗੇ ਲਗਾ ਕੇ ਯੇ ਪੋਲੀਟੀਕਲ ਪਾਰਟੀਜ਼ ਕੀ ਬਾਤ ਹੈ, ਆਪ ਵਹਾਂ ਪੇ ਹੈ ਦਿੱਲੀ ਮੇਂ ਤੋ ਇੱਕ ਚੀਜ਼ ਬਤਾਈਏ, ਇਤਨੇ ਜ਼ਿਆਦਾ ਨੈਰੇਟਿਵ ਇਤਨਾ ਜ਼ਿਆਦਾ ਬ੍ਰੈਂਡ ਬਣਾਉਣੇ ਕੇ ਕੋਸ਼ਿਸ਼ ਕਰਨੇ ਕੇ ਬਾਅਦ ਵੀ ਇਸਮੇਂ ਸਫਲ ਨਹੀਂ ਹੋ ਰਹੀ ਸਰਕਾਰ, ਕਿਆ ਇੱਕ ਵਜ੍ਹਾ ਮਾਨਤੇ ਹੈ ਆਪ ਇਸਕੋ?
जैसे आपने कहा कि कि इस
हेलो
की तरफ से जो हेलो
जी 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 अब आ रही है बात,
जो भी सरकार ने अपने इस आंदोलन को अलग अलग रंग देने की कोशिश की, मैं समझता हूँ कि और अपने देश के किसानों ने जिस तरीके से आंदोलन में अपनी पैर जो उनकी जो जमीन की जो मजबूती मतलब जो पकड़ है उसको जितना विस्तृत किया है उससे उनके सारे जो नैरेटिव या जो भी आंदोलन को रंग देने की कोशिश की गई वो नाकाम हुए। मैं उसकी बात में शनिवार को ही मैं इस शनिवार को गया हुआ था, यानी आप कल की डेट में आप सोच सकते हैं
जी।
और जबकि उससे पहले दिन भी गया हुआ था यानी शुक्रवार को, उसके बाद गुरुवार को, यानी मैं मंगलवार से लगातार 4-5 दिन तक मैं वहां जाता रहा हूँ
जी।
और मैंने करीब से देखा कि आप ये समझ लीजिए कि जब शनिवार को मैं गया तो उस उतना बड़े बड़े हुजूम आए, यानी लोगों की संख्या लगातार वहां बढ़ती गई। निश्चित तौर पर पंजाबियों की संख्या ज्यादा है, इसमें कोई दो राय नहीं है, पर आप ये नहीं कह सकते हैं कि वो सिर्फ पंजाबी लोग हैं, इसका मतलब देश के अलग अलग हिस्सों से लोग वहां पहुंचे हैं और लोग पहुंच रहे हैं और लोग समर्थन दे रहे हैं। और वहां जो बच्चे हैं नौजवान हैं वो अपने हाथों में प्ले कार्ड पकड़े हुए हैं, उनमें से सारे पगड़ी वाले नहीं हैं, नॉर्मल लोग हैं जो भी आते हैं वो पकड़ते हैं कि मैं किसान हूँ, मैं कोई आतंकवादी नहीं हूँ, मैं कोई खालिस्तानी नहीं हूँ, मैं कोई अर्बन नक्सली नहीं हूँ, और इस तरीके से जो स्लोगन है लोग भी देखते हैं। और तो इस तरीके से उसको कोई अलग रंग दे नहीं पा रही है। और उन्होंने कई तरह से इस तरह से भी प्रचार करना शुरू किया कि ये जो किसान है ये बहुत पैसे वाले हैं, ये कोई किसान नहीं है, तो मतलब अलग अलग इसको कई तरीके के रंग देने की कोशिश की, पर वो सब नाकाम रहे हैं। एक बात यह है कि जो पीसफुल जिस तरीके से मूवमेंट चल रहा है
जी।
यही पीसफुल तरीके से अगर ये मूवमेंट चलता रहा और देश के कोने कोने से लोगों का जमावड़ा आता रहा, निश्चित तौर पर सरकार सोचने के लिए बाध्य होगी। अभी भी हाल में अब तक करीब जब से ये मूवमेंट चल रहा है तब से 9 बार राष्ट्र को संबोधित कर चुके हैं प्रधानमंत्री महोदय जी,
जी जी,
और हर एक बार में खेती किसानी यही उनके संबोधन का मूल होता है, पर उन्होंने अभी भी इस बात को उन्होंने एक्सेप्ट नहीं किया कि ये इतना बड़ा मूवमेंट है और लोग लड़ रहे हैं। तीनों कानूनों को रद्द करने की उनकी मांग है, इसके ऊपर उन्होंने नहीं बोला, बावजूद भी एक तरीके से वो अड़े हुए हैं और इससे वो पीछे जाने को तैयार नहीं है अभी तक के सरकार के और सरकार में जो सबसे ऊंचे पदों पर बैठे हुए हैं उनका ये रवैया है। और हम देखते हैं कब तक इस तरीके से। और मैं अगर किसानों की मैं बात करूं तो किसानों में तो मैं किसी को भी इस तरह से पाता ही नहीं। सरकार क्या सोच रही है और क्या नहीं सोच रही है उसकी उनको बिल्कुल परवाह नहीं है। उनको सिर्फ अगर परवाह है तो उनका यही कहना है कि जब तक ये 3 किसान के बिल कानून रद्द नहीं होंगे और वो पीछे हटने को तैयार नहीं है। और किसान संगठनों ने भी कई लोगों के साथ हमारी बातचीत हुई, वो कहते हैं कि इतने सारी जत्थेबंदियां जरूर हैं पर ये सारी की सारी जो जत्थेबंदियां हैं उनमें से अगर कोई भी थोड़ा सा भी इधर से उधर होने की कोशिश भी करता है और सारे के सारे जत्थेबंदियों की भी यही राय है कि ये होना चाहिए, तो वो जो थोड़ा भी इधर उधर जाने की कोशिश करती है कोई जत्थेबंदियां वो भी उसी में ही उसको भी सीधे रास्ते पर लेके आते हैं। यही कई किसानी संगठनों से भी हमने जो बात किया है उसका यही परिणाम। इसीलिए लीडरशिप से लेकर नीचे तक मैं समझता हूँ कि वो सभी के सभी इस राय से इत्तेफाक रखते हैं कि भाई जब तक ये 3 खेती के कानून रद्द नहीं होते हैं उनके जो कदम है वो पीछे की ओर नहीं जा सकते। किसान आंदोलन के अंदर भी वो पूरी की तरह कोशिश यही कर रहे हैं कि इस आंदोलन को कैसे और एक आगे की ओर बढ़ाया जाए। इसके साथ साथ जो उनको सपोर्ट करने वाले हैं ट्रेड यूनियन है वो भी कोशिश कर रहे हैं कि इस मूवमेंट को और कैसे ज्यादा से ज्यादा सपोर्ट किया जाए। मैं समझता हूँ कि
जी और शुक्रिया। और लगता ये है कि जैसे इस आंदोलन से जागरूकता बढ़ी है, इस आंदोलन से एकता बढ़ी है, जहाँ पे पंजाब और हरियाणा में बाहर वालों को ऐसा लगता था ये लोग आपस में लड़ते रहते हैं, लेकिन जो एकता पंजाब और हरियाणा वालों ने शो की है वहाँ पे उससे और ज़्यादा काफ़ी कुछ सीखने को और उससे आगे जाने को मिलेगा। अगले इतवार थोड़ा ज़्यादा टाइम पे थोड़ा इस पे बातचीत करेंगे, आपसे थोड़ा ज़्यादा टाइम लेना चाहेंगे बिरजू जी, थोड़ी और इसको बात को समझने की कोशिश करेंगे उधर के हिसाब के हिसाब से, तो अगले इतवार थोड़ा सा ज़्यादा टाइम चाहिए आपसे। थैंक यू बिरजू जी। हाँ जी बिरजू जी, एक रिकॉर्डेड कमर्शियल ब्रेक ले लिए, एक होर तुहानू बड़ी वधिया जी खबर तुहाडे नाल सांझी करदे हां जी।
ओ बस करो न्याणियो, ओ टप टप के तुसी फर्नीचर दियां लत्तां तोड़ देनियां।
डैडी जी असी खालसा फर्नीचर तो फर्नीचर खरीदे आए जेड़े 5 साल दी गारंटी दिंदे ने, इत्थों तक के फैब्रिक ते फोम दी चॉइस भी दिंदे ने, ए बच्चियां दे खेडण नाल नहीं टुटदा।
चले सालो साल खालसा फर्नीचर।
सॉलिड वुड फ्रेम दे नाल नाल वधिया क्वालिटी दी फोम, बेड्स, सोफा, डाइनिंग एंड फर्नीचर्स,
कस्टम मेड फर्नीचर दे नाल नाल ब्रांडेड फर्नीचर भी। साडी क्वालिटी ते रेट नूं कोई भी बीट नहीं कर सकदा। 1325 खालसा Drive, Mississauga, Main Intersection, Dixie and Dairy. Aji call karo 905-565-9588.
Sabna marna aaya.
Eh talkh haqeeqat hai, par sabna di zindagi da ant ehi hai. ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਓ ਹਾਂ ਬਈ, ਆ ਬੜੀ ਹਾਈਵੇ ਤੇ ਡੋਰ ਭੋਰੀ ਹੋਈ ਖੜੀ ਆ, ਕੀ ਗੱਲ ਆ?
ਆ ਐਕਸੀਡੈਂਟ ਹੋ ਗਿਆ ਕਾਰ ਦਾ, ਟੋ ਟਰੱਕ ਇਹਨੂੰ ਫੋਨ ਕਰ ਲੱਗੀਆਂ।
ਓ ਟੋ ਟਰੱਕ ਛੱਡ, ਮੈਂ ਸਿੱਧਾ ਕਰਦਾ ਸਕਾਈਡੋਮ ਆਟੋ ਐਂਡ ਬੋਡੀ ਸੈਂਟਰ ਵਾਲਿਆਂ ਨੂੰ, ਨਾਲੇ ਮੈਂ ਟਰੱਕ ਦਾ ਬੋਡੀ ਵਰਕ ਵੀ ਕਰਾਉਣ ਜਾਣਾ ਉੱਥੇ।
ਆਹੋ, ਮੈਂ ਸੁਣਿਆ ਸਕਾਈਡੋਮ ਵਾਲੇ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਆ, ਨਾਲ ਹੀ ਹੁਣ ਮੇਰੀ ਕਾਰ ਦਾ ਮਿਸ਼ਨ ਟੈਸਟ ਕਰਾ ਦੋ, ਨਵੇਂ ਟਾਇਰ ਪਵਾ ਦਿਓ, ਉਧਰੋਂ ਬਿਊਟੀ ਪਾਰਲਰ ਜਾਣਾ, ਉਧਰੋਂ ਕਾਰ ਦਾ ਪੰਗਾ, ਆ ਸ਼ੇਡੀ ਕਰੋ ਸਕਾਈਡੋਮ ਵਾਲਿਆਂ ਨੂੰ ਫੋਨ ਕਰੋ 905-874-9978।
ਭਾਈ ਘਰ ਵਾਲੀ ਬਿਊਟੀ ਪਾਰਲਰ ਤੋਂ ਨਿਕਲੀ ਹੋਵੇ ਤੇ ਕਾਰ ਸਕਾਈਡੋਮ ਤੋਂ, ਸੋਨੇ ਦੇ ਸੁਹਾਗੇ ਵਾਲੀ ਗੱਲ ਹੁੰਦੀ ਜੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
ਜੀ। ਕਰਜ਼ੇ ਤੋਂ ਪਰੇਸ਼ਾਨ ਤਾਂ ਜਿਹੜਾ ਜੀ ਜਸਬੀਰ ਹੁੰਦਲ ਜੀ, 416-502-3100। ਤੇ ਸੋ ਮਤਲਬ ਜਿਵੇਂ ਆਪਾਂ ਗੱਲ ਕੀਤੀ ਸੀਗੀ ਇੱਥੋਂ ਦੀ ਵੀ, ਇੱਥੇ ਵੈਕਸੀਨ ਦੇ ਟੀਕੇ ਲੱਗਣੇ ਸ਼ੁਰੂ ਹੋਣੇ, ਇੰਡੀਆ ਦੇ ਵਿੱਚ ਵੀ ਵੈਕਸੀਨ ਦੇ ਟੀਕੇ ਜਿਹੜੇ ਆ ਉਹਦੀ ਤਿਆਰੀ ਹੋ ਰਹੀ ਹੈ। ਅਤੇ ਜਿਹੜੇ ਆ ਜੀ ਅਨਿਲ ਵਿਜ ਜਿਹੜੇ ਕਿ ਹਰਿਆਣੇ ਦੇ ਹੈਲਥ ਮਿਨਿਸਟਰ ਨੇ, ਅਤੇ ਉਹਨਾਂ ਨੇ ਯੂਨੀਅਨ ਹੈਲਥ ਮਿਨਿਸਟਰ ਨੂੰ ਇੱਕ ਚਿੱਠੀ ਲਿਖੀ ਆ, ਅਤੇ ਉਹ ਜਿਹੜੀ ਆ ਜੀ ਉਹ ਕਹਿੰਦੇ ਆ ਬਈ ਜਿੱਥੇ ਫਰੰਟ ਜਿਹੜੇ ਆ ਲਾਈਨ ਵਰਕਰਸ ਆ, ਹੈਲਥ ਕੇਅਰ ਵਰਕਰਸ ਆ, ਵੀ ਉਹਨਾਂ ਦੀ ਪ੍ਰਾਇਓਰਟੀ ਲਿਸਟ ਹੈਗੀ ਆ, ਉੱਥੇ ਜਿਹੜੇ ਵੀ ਪਬਲਿਕ ਰਿਪ੍ਰੈਜੈਂਟੇਟਿਵਸ ਆ, ਉਹ ਆਪਣੇ ਕੰਮਾਂ ਕਾਰਾਂ ਕਰਕੇ ਲੋਕਾਂ ਦੇ ਕੰਟੈਕਟ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਆ, ਅਤੇ ਉਹਨਾਂ ਨੂੰ ਵੀ ਜਿਹੜਾ ਆ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਵੈਕਸੀਨ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਅਤੇ ਉਹ ਪੱਤਰਕਾਰ ਨੇ ਪੁੱਛਿਆ ਵੀ ਕਿਵੇਂ ਫਿਰ MP MLAs ਵੀ ਰਿਪ੍ਰੈਜੈਂਟੇਟਿਵ ਆ, ਕਹਿੰਦਾ ਹਾਂਜੀ ਬਿਲਕੁਲ ਉਹ ਵੀ ਰਿਪ੍ਰੈਜੈਂਟੇਟਿਵ ਆ। ਅਤੇ ਉਹਨਾਂ ਦੇ ਹਿਸਾਬ ਨਾਲ ਵੀ MP ਅਤੇ MLAs ਜਿਹੜੇ ਆ ਉਹਨਾਂ ਨੂੰ ਡਾਕਟਰਾਂ ਅਤੇ ਨਰਸਾਂ ਅਤੇ ਬਾਕੀਆਂ ਦੇ ਨਾਲ ਨਾਲ ਜਿਹੜੀ ਆ ਜਿਹੜੀ ਆ ਜੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਹੁਣ ਪਤਾ ਨਹੀਂ ਵੀ ਇਹ ਆਪ MLA ਆ ਤਾਂ ਚਾਹੁੰਦੇ ਆ ਵੀ ਮੈਨੂੰ ਪਹਿਲਾਂ ਮਿਲ ਜੇ, ਅਤੇ ਜਾਂ ਜਿਹੜੇ ਆ ਵੀ ਉਹ ਆ, ਪਰ ਜੇ ਉਹ ਪਬਲਿਕ ਦੇ ਵਿੱਚ ਜਾਂਦੇ ਆ ਤਾਂ ਭਾਈ ਜਿਹੜਾ ਪਬਲਿਕ ਦੀਆਂ ਗੱਲਾਂ ਵੀ ਸੁਣੋ, ਪਬਲਿਕ ਦੀਆਂ ਗੱਲਾਂ ਦਾ ਜਿਹੜਾ ਆ ਉਹ ਦੁੱਖ ਤਕਲੀਫ ਸਮਝੋ, ਅਤੇ ਉਹਨੂੰ ਜਿਹੜਾ ਆ ਦੂਰ ਕਰਨ ਦੀ ਵੀ ਕੋਸ਼ਿਸ਼ ਕਰੋ ਵੀ ਸਿਰਫ ਇਸ ਕਰਕੇ ਵੀ ਅਸੀਂ MLA MP ਸਾਨੂੰ ਟੀਕਾ ਮਿਲਣਾ ਚਾਹੀਦਾ। ਪਰ ਇਹ ਜੀ ਜਿਨ੍ਹਾਂ ਨੇ ਖਬਰ ਪੜ੍ਹਨੀ ਹੋਵੇ ਉਹ News18 India ਦੇ ਵੈਬਸਾਈਟ 'ਤੇ ਜਾ ਕੇ ਪੜ੍ਹੀ ਆ, ਹੋਰ ਡਿਟੇਲ ਦੇ ਵਿੱਚ ਪੜ੍ਹ ਸਕਦੇ ਆ, ਟਾਈਮ ਘੱਟ ਆ ਉਹ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ। ਇੱਕ ਗੀਤ ਨਾਲ ਸਾਂਝ ਪਵਾ ਕੇ ਤੁਹਾਡੇ ਤੋਂ ਲੈਣੇ ਆ ਜੀ ਛੁੱਟੀਆਂ, ਅਗਲੇ ਐਤਵਾਰ ਨੂੰ ਨਵਾਂ ਪ੍ਰੋਗਰਾਮ ਲੈ ਕੇ ਅਤੇ ਫਿਰ ਹਾਜ਼ਰ ਹੋਵਾਂਗੇ। ਤੁਹਾਨੂੰ ਕਿਵੇਂ ਲੱਗਿਆ ਪ੍ਰੋਗਰਾਮ ਦੱਸਿਓ, 416-600-4320 ਜਾਂ 416-800-3355 'ਤੇ ਜਿਹੜੀ ਆ ਜੀ ਉਹ ਗੱਲ ਕਰ ਸਕਦੇ ਹੋ। ਅਗਲੇ ਐਤਵਾਰ ਤੱਕ ਸਤਿ ਸ੍ਰੀ ਅਕਾਲ ਜੀ।
ਟਾਟਾ ਸੁਮੋ ਕਰਦੇ ਸੀ ਏਅਰਪੋਰਟ ਨੂੰ, ਆ ਵੇਖ ਲਾ ਟਰਾਲੀਆਂ ਚ ਆ ਕੇ ਬੁੱਕ।